ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਸੰਪੰਨ ਹੋਈ ਹੈ, ਦਰਬਾਰ ਸਾਹਿਬ ਜੀ ਦੀ ਸੇਵਾ ਸੰਪੰਨ ਹੋਈ ਹੈ, ਜਿਨ੍ਹਾਂ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਸੇਵਾ ਕੀਤੀ ਹੈ ਉਹਨਾਂ ਸਿੱਖਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਭਾਈ ਬਹਿਲੋ ਜੀ ਵਰਗੇ ਨਾਮ ਰਸੀਏ ਗੁਰਸਿੱਖਾਂ ਨੂੰ ਗੁਰਦੇਵ ਜੀ ਨੇ ਬਖਸ਼ਿਸ਼ਾਂ ਕਰਕੇ ਨਿਵਾਜਿਆ ਹੈ। ਜਿਸ ਜਿਸ ਸਿੱਖ ਦੀ ਜੋ ਜੋ ਕਾਮਨਾ ਸੀ ਉਹ ਗੁਰਦੇਵ ਨੇ ਪੂਰਨ ਕੀਤੀ ਹੈ। ਐਸਾ ਮਹਾਨ ਤੀਰਥ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਰੂਪ ਵਿੱਚ ਇਹ ਸੰਸਾਰ ਵਿੱਚ ਗੁਰਦੇਵ ਨੇ ਪ੍ਰਗਟ ਕੀਤਾ ਹੈ, ਜਿਸ ਪਾਵਨ ਤੀਰਥ ਵਿੱਚ 68 ਤੀਰਥ ਵੀ ਆ ਕੇ ਇਸ਼ਨਾਨ ਕਰਨ ਆਲੋਚਦੇ ਹਨ। ਜਿਹੜੇ ਗੁਰੂ ਕੇ ਸਿੱਖ ਉੱਥੇ ਸੇਵਾਵਾਂ ਨਿਭਾਉਣ ਵਾਲੇ ਸਨ, ਸੇਵਾ ਕਰਦਿਆਂ ਕਈਆਂ ਦੇ ਹਿਰਦਿਆਂ ਚ ਕੁਝ ਕੁ ਸਿੱਖਾਂ ਦੇ ਸੂਕਸ਼ਮ ਹਉਮੈ ਆਈ ਹੈ। ਇੱਕ ਸਥੂਲ ਹਉਮੈ ਹੁੰਦੀ ਹੈ ਜਿਹਦਾ ਸਾਨੂੰ ਝੱਟ ਪਤਾ ਲੱਗ ਜਾਂਦਾ, ਪਰ ਇੱਕ ਸੂਕਸ਼ਮ ਹਉਮੈ ਹੁੰਦੀ ਹੈ ਜਿਹਨੂੰ ਪਛਾਣਨਾ ਔਖਾ ਹੁੰਦਾ। ਸੂਕਸ਼ਮ ਹਉਮੈ ਨੂੰ ਜਾਣਨ ਵਾਸਤੇ ਸੁਰਤੀ ਵੀ ਉਤਨੀ ਸੂਕਸ਼ਮ ਹੋਵੇ ਤਾਂ ਸਮਝਦੀ। ਕਈਆਂ ਦੇ ਦਿਲਾਂ ਚ ਸੂਕਸ਼ਮ ਹਉਮੈ ਆਈ ਕਿ ਅਸੀਂ ਬੜੀ ਸੇਵਾ ਕੀਤੀ ਹੈ ਅੰਮ੍ਰਿਤਸਰ ਸਾਹਿਬ ਸਰੋਵਰ ਦੀ, ਕਿਉਂਕਿ ਖੁਦ ਨੂੰ ਕਰਤਾ ਮੰਨ ਲਿਆ। ਜਦੋਂ ਹਉਮੈ ਹੁੰਦੀ ਹੈ ਉਹ ਸਾਨੂੰ ਖੁਦ ਨੂੰ ਕਰਤਾ ਬਣਾ ਦਿੰਦੀ, ਹਾਲਾਂਕਿ ਕਰਤਾ ਸਤਿਗੁਰੂ ਜੀ ਹਨ, ਕਰਤਾ ਪਰਮੇਸ਼ਰ ਹੈ, ਪਰ ਹਉਮੈ ਕਹਿੰਦੀ ਹੈ ਕਰਤਾ ਮੈਂ ਹਾਂ, ਮੈਂ ਕੀਤਾ, ਮੈਂ ਕਰਾਵਾਂਗਾ। ਪਰ ਜੇ ਵਿਚਾਰ ਗੋਚਰੀ ਦ੍ਰਿਸ਼ਟੀ ਨਾਲ ਵੇਖੀਏ ਤੇ ਅਸੀਂ ਕਰ ਹੀ ਕੀ ਸਕਦੇ ਹਾਂ। ਅਸੀਂ ਤਾਂ ਇਤਨੇ ਅਸਮਰੱਥ ਹਾਂ, ਸਾਡੇ ਸਰੀਰ ਦੇ ਕਿਤਨੇ ਰੋਮ ਨੇ, ਕੇਸ ਨੇ। ਜੇ ਕੋਈ ਛੋਟਾ ਜਿਹਾ ਰੋਮ ਵੀ ਸਾਡੀ ਬਾਂਹ ਤੋਂ ਕਿਤੇ ਝੜਨਾ ਚਾਹੇ, ਜੋ ਝੜਨਾ ਚਾਹੇ ਨਾ, ਤੇ ਸਾਡੇ ਕੋਲ ਇੰਨੀ ਵੀ ਤਾਕਤ ਨਹੀਂ ਵੀ ਉਸ ਰੋਮ ਨੂੰ ਅਸੀਂ ਬਚਾ ਸਕੀਏ ਵੀ ਝੜਨ ਨਾ ਦੇਈਏ। ਜੇ ਉਹਨੇ ਝੜਨਾ ਤੇ ਝੜ ਕੇ ਹੀ ਰਹੇਗਾ, ਫਿਰ ਕਿਸ ਗੱਲ ਦਾ ਗਰੂਰ, ਕਿਸ ਗੱਲ ਦਾ ਮਾਣ ਕਿ ਸਾਡੀ ਕਾਇਆ ਨਾਲ ਜੋ ਹੋ ਰਿਹਾ ਉਹ ਹੋ ਕੇ ਹੀ ਰਹੇਗਾ, ਤੇ ਫਿਰ ਕਿਵੇਂ ਕਹੀਏ ਕਿ ਅਸੀਂ ਕਰਤਾ ਹਾਂ। ਅਸੀਂ ਤਾਂ ਆਪਣਾ ਝੜਨ ਵਾਲਾ ਇੱਕ ਰੋਮ ਤੱਕ ਨਹੀਂ ਬਚਾ ਸਕਾਂਗੇ। ਸੋ ਕਹਿਣ ਤੋਂ ਭਾਵ ਸੂਖਮ ਹਉਮੈ ਕਦੇ ਕਦੇ ਜਾਗ ਪੈਂਦੀ, ਪਰ ਸਤਿਗੁਰੂ ਜੀ ਆਪਣੇ ਸੇਵਕਾਂ ਦੇ ਦਿਲਾਂ ਚੋਂ ਸੂਖਮ ਹਉਮੈ ਨੂੰ ਕੱਢਦੇ ਨੇ। ਵੇਖਿਆ ਵੀ ਕੁਝ ਸਿੱਖਾਂ ਅੰਦਰ ਆਈ ਹੈ ਹਉਮੈ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਮਹਾਰਾਜ ਜੀ ਪੁੱਛਦੇ ਨੇ, ਬਾਬਾ ਜੀ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ, ਤੇ ਦਰਸ਼ਨ ਕਰਦਿਆਂ ਇਹ ਵੇਖਿਆ ਵੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਕਿਵੇਂ ਪਰਖੀ, ਕਿ ਉਹਨਾਂ ਨੇ ਸਿੱਖੀ ਪਰਖੀ ਸੀ। ਬੜੇ ਕਹਿੰਦੇ ਸੀ ਅਸੀਂ ਸਿੱਖ ਹਾਂ, ਕਿੰਨੇ ਕੁ ਸਿੱਖ ਖਰੇ ਨਿਕਲੇ ਸੀ। ਇਹ ਬਚਨ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੰਜਵੇਂ ਪਾਤਸ਼ਾਹ ਨੇ ਕਹੇ, ਸੁਣ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੀ ਸਿੱਖੀ ਕਿਵੇਂ ਗੁਰਦੇਵ ਨੇ ਪਰਖੀ ਸੀ ਗੁਰੂ ਨਾਨਕ ਸਾਹਿਬ ਨੇ, ਉਹ ਪ੍ਰਸੰਗ ਸਰਵਣ ਕਰਾ ਰਹੇ ਨੇ। ਆਓ ਮਨ ਵਿਰਤੀਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ, ਦੋਹਰਾ ਸ੍ਰੀ ਨਾਨਕ ਕੀ ਵਾਰਤਾ ਅਦਭੁਤ ਸੁਣੋ ਮਹਾਨ।
ਐ ਗੁਰਮੁਖੋ ਸਰੋਤਾ ਜਨੋ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਵਾਰਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਜੋ ਬੜੀ ਅਦਭੁਤ ਹੈ, ਅਸਚਰਜ ਹੈ, ਆਪ ਜੀ ਸੁਣੋ ਜੋ ਬੜੀ ਮਹਾਨ ਤੇ ਅਦਭੁਤ ਕਥਾ ਹੈ।
ਪਰਖਣ ਕਰ ਸਭ ਰੀਤ ਸੋ ਅੰਗਦ ਪਰਮ ਸੁਜਾਨ,
ਕਿਵੇਂ ਸਰਬ ਰੀਤ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੀਤੀ, ਔਰ ਉਸ ਪਰਖ ਦੇ ਵਿੱਚ ਕੇਵਲ ਗੁਰੂ ਅੰਗਦ ਦੇਵ ਸਾਹਿਬ ਜੀ ਖਰੇ ਉਤਰੇ। ਉਹ ਸਾਰੀ ਕਥਾ, ਉਹ ਸਾਰਾ ਪ੍ਰਸੰਗ ਇਹ ਗੁਰੂ ਕੀ ਕਥਾ ਸੁਣਨ ਵਾਲੇ ਸਰੋਤਾ ਜਨੋ, ਸਤਸੰਗੀਓ, ਸੁਣੋ ਧਿਆਨ ਨਾਲ ਤੇ ਜਾਣੋ ਗੁਰੂ ਕੀ ਸਿੱਖੀ ਕਿਤਨੀ ਬਾਰੀਕ ਹੈ, ਕਿਵੇਂ ਖੰਡੇ ਦੀ ਧਾਰ ਨਾਲੋਂ ਤਿੱਖੀ ਤੇ ਵਾਲ ਨਾਲੋਂ ਵੀ ਬਾਰੀਕ ਹੈ।
ਜਾਉ ਪਈ ਇੱਕ ਦਿਨ ਹਮ ਤੀਨੋ ਸੰਗ ਗਏ,
ਬਾਬਾ ਬੁੱਢਾ ਸਾਹਿਬ ਜੀ ਦੱਸਦੇ ਨੇ, ਕਹਿੰਦੇ ਇੱਕ ਵਾਰ ਅਸੀਂ ਤਿੰਨੇ ਨਾਲ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਸੀਂ ਤਿੰਨ ਸਿੱਖ ਸੀ।
ਨਦੀ ਪ੍ਰਵੇਸ਼ ਗੁਰੂ ਜੀ ਭਏ,
ਤਿੰਨ ਸਿੱਖ ਕਿਹੜੇ ਕਿਹੜੇ? ਇੱਕ ਭਾਈ ਭਗੀਰਥ ਜੀ ਸਨ, ਦੂਜੇ ਬਾਬਾ ਬੁੱਢਾ ਸਾਹਿਬ ਜੀ ਸਨ ਔਰ ਤੀਜੇ ਧੰਨ ਗੁਰੂ ਅੰਗਦ ਦੇਵ ਸਾਹਿਬ ਸਨ। ਕਹਿੰਦੇ ਅਸੀਂ ਤਿੰਨੇ ਸਤਿਗੁਰਾਂ ਦੇ ਨਾਲ ਗਏ, ਅੰਮ੍ਰਿਤ ਵੇਲਾ ਸੀ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਰਾਵੀ ਦਰਿਆ ਲਾਗੇ ਵਗਦਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਉੱਥੇ ਇਸ਼ਨਾਨ ਕਰਨ ਲਈ ਗਏ। ਨਦੀ ਵਿੱਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ।
ਇੱਕ ਸ੍ਰੀ ਅੰਗਦ ਦੁਤੀਯ ਭਗੀਰਥ,
ਕਹਿੰਦੇ ਇੱਕ ਗੁਰੂ ਅੰਗਦ ਦੇਵ ਸਾਹਿਬ ਜੀ ਸਨ ਤੇ ਦੂਜੇ ਭਾਈ ਭਗੀਰਥ ਜੀ ਸਨ।
ਮੈਂ ਜੁਤ ਸੇਵਤ ਭੇ ਗੁਰ ਤੀਰਥ,
ਔਰ ਮੈਂ ਤੀਜਾ ਯਾਨੀ ਕਿ ਬਾਬਾ ਬੁੱਢਾ ਸਾਹਿਬ ਜੀ। ਕਹਿੰਦੇ ਏਦਾਂ ਅਸੀਂ ਤਿੰਨੇ ਸਤਿਗੁਰਾਂ ਦੀ ਸੇਵਾ ਵਿੱਚ ਉੱਥੇ ਹਾਜ਼ਰ ਸੀ।
ਔਰਨ ਕੀ ਬਰਖਾ ਤਬ ਪਈ,
ਕਹਿੰਦੇ ਇੱਕਦਮ ਸਰਦੀਆਂ ਦਾ ਮੌਸਮ ਸੀ ਤੇ ਗੜੇ ਮਾਰੀ ਹੋਣ ਲੱਗ ਪਏ। ਇੱਕਦਮ ਗੜੇ ਪੈਣ ਲੱਗ ਪਏ, ਵੱਡੇ ਵੱਡੇ ਔਲੇ ਡਿੱਗਣ ਲੱਗ ਪਏ।
ਸੀਤਲਤਾ ਹਮ ਕੋ ਚੜ ਗਈ,
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇੱਕ ਮੌਸਮ ਠੰਡਾ ਸੀ, ਦੂਜੀ ਜਦੋਂ ਬਰਫ਼ ਡਿੱਗਣ ਲੱਗੀ ਸੀਤ ਲਹਿਰ ਚੱਲ ਪਈ। ਉਸ ਹਵਾ ਦੇ ਨਾਲ, ਸ਼ੀਤ ਲਹਿਰ ਦੇ ਨਾਲ ਸਾਡੇ ਸਰੀਰ ਜਿਹੜੇ ਸਾਨੂੰ ਸੁੰਨ ਹੋਣ ਲੱਗੇ, ਠਰਨ ਲੱਗੇ।
ਤਬ ਦੋਨੋਂ ਗ੍ਰਹਿ ਕੋ ਚਲ ਆਏ,
ਸਤਿਗੁਰੂ ਜੀ ਗਲ ਤਾਂ ਹੀ ਨਦੀ ਦੇ ਵਿੱਚ ਹੀ ਪਾਣੀ ਚ ਖਲੋਤੇ ਨੇ। ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਦੀ ਸੁਰਤ ਜੁੜ ਗਈ, ਧਿਆਨ ਜੁੜ ਗਿਆ। ਕਹਿੰਦੇ ਸਰਦੀ ਇੰਨੀ ਜ਼ਿਆਦਾ ਸਾਨੂੰ ਵਿਆਪੀ ਵੀ ਉੱਥੇ ਖਲੋਣਾ ਸਾਡੇ ਲਈ ਔਖਾ ਹੋ ਗਿਆ, ਬਿਆਲ ਹੋਣ ਲੱਗ ਪਏ ਸਰਦੀ ਨਾਲ। ਕਹਿੰਦੇ ਮੈਂ ਵੀ ਪਰਤ ਗਿਆ ਵਾਪਸ ਤੇ ਮੇਰੇ ਨਾਲ ਭਾਈ ਭਗੀਰਥ ਜੀ ਵੀ ਵਾਪਸ ਪਰਤ ਗਏ।
ਸੀਤ ਬਿਦਾਰਿਓ ਅਗਨ ਤਪਾਏ,
ਅਸੀਂ ਜਾ ਕੇ ਅੱਗ ਬਾਲੀ, ਅੱਗ ਦਾ ਧੂਣਾ ਲਾ ਕੇ ਤੇ ਤਾਂ ਜਾ ਕੇ ਆਪਣੀ ਠਾਰੀ ਜਿਹੜੀ ਉਹ ਦੂਰ ਕੀਤੀ। ਹੱਥ ਪੈਰ ਇਉਂ ਸੁੰਨ ਹੋ ਗਏ ਸੀ ਮਾਨੋ ਜਿਵੇਂ ਸਰੀਰ ਨਾਲ ਹੋਣ ਹੀ ਨਾ। ਅਗਨੀ ਪ੍ਰਚੰਡ ਕਰਕੇ ਧੂਣਾ ਲਾ ਕੇ ਫਿਰ ਜਾ ਕੇ ਅਸੀਂ ਆਪਣੀ ਸੀਤ ਨੂੰ, ਠੰਡ ਨੂੰ ਦੂਰ ਕੀਤਾ।
ਸ੍ਰੀ ਅੰਗਦ ਕੋ ਮੁਰਛਾ ਪਈ,
ਤੇ ਗੁਰੂ ਅੰਗਦ ਸਾਹਿਬ ਨਹੀਂ ਆਏ। ਅਸੀਂ ਇਸ਼ਾਰਾ ਵੀ ਕੀਤਾ ਪਰ ਉਹ ਨਹੀਂ ਆਏ। ਪਹਿਲਾਂ ਸਰਦੀ ਨਾਲ ਉਹਨਾਂ ਦਾ ਸਰੀਰ ਸੁੰਨ ਹੋਇਆ, ਅਖੀਰ ਇੰਨੀ ਜ਼ਿਆਦਾ ਸਰਦੀ ਹੋ ਲੱਗੀ ਉਹਨਾਂ ਦੇ ਤਨ ਨੂੰ ਕਿ ਉਹ ਸਰਦੀ ਦੇ ਨਾਲ ਬੇਹੋਸ਼ ਹੋ ਗਏ, ਬੇਸੁੱਧ ਹੋ ਗਏ, ਸਰੀਰ ਠਰ ਗਿਆ।
ਬੈਠਿਓ ਰਹਿਓ ਨਾ ਤਨ ਸੁੱਧ ਲਈ,
ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਸਰੀਰ ਦੀ ਸੁੱਧ ਲਈ ਨਹੀਂ। ਉਹਨਾਂ ਆਖਿਆ ਮੇਰੇ ਪਿਆਰੇ ਪ੍ਰੀਤਮ ਜੀ ਜਲ ਚ ਨੇ ਤੇ ਉਹ ਬਾਹਰ ਆਉਣਗੇ ਤੇ ਉਹਨਾਂ ਨੂੰ ਬਸਤਰ ਦੇਣੇ ਹਨ। ਤੂੰ ਬਸਤਰ ਲੈ ਕੇ ਬੈਠੇ ਰਹੇ ਔਰ ਸਰੀਰ ਦੀ ਸੁੱਧ ਨਹੀਂ ਰਹੀ।
ਨਿਕਸੇ ਸ੍ਰੀ ਨਾਨਕ ਤਿਸ ਜਾਨ,
ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਹੀ ਕਿਨਾਰੇ ਦੇ ਨਦੀ ਦੇ ਕੰਢੇ ਤੇ ਸਰੀਰ ਉਹਨਾਂ ਦਾ ਜ਼ਮੀਨ ਤੇ ਭੁੰਜਿਆ ਡਿੱਗ ਪਿਆ, ਸਰਦੀ ਨਾਲ ਬੇਸੁੱਧ ਹੋ ਗਏ, ਬੇਹੋਸ਼ ਹੋ ਗਏ। ਇੰਨੇ ਨੂੰ ਮਹਾਰਾਜ ਜਗਤ ਗੁਰੂ ਤ੍ਰਿਲੋਕੀ ਨਾਥ, ਜਿਨ੍ਹਾਂ ਨੇ ਖੇਡ ਆਪ ਹੀ ਵਰਤਾਈ ਏ ਸਾਰੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨਦੀ ਚੋਂ ਬਾਹਰ ਚੱਲ ਕੇ ਆਏ।
ਸਭ ਗਤ ਹੇਰ ਪ੍ਰਸੰਨ ਮਹਾਨ,
ਇਹ ਸਾਰੀ ਗਤ ਜਦੋਂ ਵੇਖੀ ਤੇ ਵੇਖਿਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਨਹੀਂ ਗਏ, ਉਸ ਵਕਤ ਵੇਖ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ, ਆਪਣੇ ਪਿਆਰੇ ਦਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਏ।
ਪੁਨ ਧਾਨਕ ਕੋ ਤਾਰਿਓ ਬੇਸ,
ਹੇ ਗੁਰੂ ਅਰਜਨ ਦੇਵ ਸਾਹਿਬ, ਐਸੇ ਕਈ ਵਾਰੀ ਕੌਤਕ ਵਰਤਾਏ ਗੁਰੂ ਨਾਨਕ ਸਾਹਿਬ ਨੇ ਪਰਖਣ ਲਈ। ਕਹਿੰਦੇ ਇੱਕ ਵਾਰੀ ਫੇਰ ਮਹਾਰਾਜ ਜੀ ਨੇ ਚੋਜ ਵਰਤਾਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਧਾਨਕ ਦਾ ਰੂਪ ਬਣਾ ਲਿਆ। ਧਾਨਕ ਕਹਿੰਦੇ ਨੇ ਸ਼ਿਕਾਰੀ ਨੂੰ, ਮਹਾਰਾਜ ਜੀ ਨੇ ਬਚਨ ਵੀ ਕਹੇ ਨੇ ਨਾ, ਏਕ ਸਵਾਨ ਦੋਏ ਸਵਾਨੀ ਨਾ, ਉਹਦੇ ਵਿੱਚ ਬਚਨ ਕਰਦੇ ਧਾਨਕ ਰੂਪ ਰਹਾ ਕਰਤਾਰ। ਧਾਨਕ ਦਾ ਸ਼ਿਕਾਰੀ ਦਾ ਰੂਪ ਇੱਕ ਵਾਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਬਣਾ ਲਿਆ।
ਜਿਸ ਤੇ ਭਾਗੇ ਸਿੱਖ ਅਸ਼ੇਸ਼,
ਜਦੋਂ ਸ਼ਿਕਾਰੀ ਦਾ ਰੂਪ ਧਾਰ ਲਿਆ ਮਹਾਰਾਜ ਜੀ ਦਾ ਸਵਰੂਪ ਇਤਨਾ ਡਰਾਵਣਾ ਪ੍ਰਤੀਤ ਹੋਇਆ ਕਿ ਕਈ ਵੇਖ ਕੇ ਭੱਜ ਗਏ। ਕਰਤਾਰਪੁਰ ਸਾਹਿਬ ਸੰਗਤ ਬਹੁਤ ਸੀ, ਸਿੱਖ ਬਹੁਤ ਜੁੜ ਗਏ ਸੀ, ਪਰ ਜਦੋਂ ਗੁਰਦੇਵ ਜੀ ਨੂੰ ਸ਼ਿਕਾਰੀ ਦੇ ਰੂਪ ਚ ਵੇਖਿਆ ਕਈਆਂ ਦੇ ਮਨਾਂ ਚ ਭਰਮ ਪੈ ਗਿਆ ਤੇ ਭੱਜ ਗਏ।
ਚੀਰਨ ਵਸਤਰਨ ਵਾਣ ਪੁਰਾਨਾ,
ਮਹਾਰਾਜ ਜੀ ਨੇ ਬੜੇ ਪੁਰਾਣੇ ਜੇ ਜਿਹੜੇ ਕੱਪੜੇ ਹੁੰਦੇ, ਜੀਰਨ ਕਹਿੰਦੇ ਨੇ ਪੁਰਾਣੇ ਨੂੰ, ਪੁਰਾਣੇ ਜੇ ਫਟੇ ਜੇ ਜਿਹੜੇ ਵਸਤਰ ਸੀ ਉਹਨਾਂ ਦਾ ਇੱਕ ਚੋਗਾ ਲੰਮਾ ਉਹ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ।
ਸਿਰ ਪਰ ਬਾਂਧੇ ਉਹ ਜਟਾ ਸਮਾਨਾ,
ਵਾਣ ਨਹੀਂ ਹੁੰਦਾ ਪੁਰਾਣਾ, ਉਹ ਵਾਣ ਲੈ ਕੇ ਰੱਸਾ ਜਿਹਾ ਮੋਟਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦੇ ਉੱਤੇ ਦਸਤਾਰਾ ਜਿਹੜਾ ਬੱਧਾ ਸੀ ਉਹਦੇ ਉੱਤੇ ਉਹ ਰੱਸਾ ਲਪੇਟ ਲਿਆ।
ਛੀਟ ਛਾਛ ਕੀ ਤਨ ਛਿਟਕਾਈ,
ਔਰ ਲੱਸੀ ਦੇ ਜਿਹੜੇ ਛਿੱਟੇ ਸਨ ਉਹ ਚੋਲੇ ਤੇ ਪਾ ਲਏ।
ਮੱਖ ਕਾ ਅਨਿਕ ਪ੍ਰਮਤ ਚਹੁਕਾਈ,
ਇਦਾਂ ਦਾ ਸਵਰੂਪ ਸ਼ਿਕਾਰੀ ਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਧਾਰਿਆ।
ਮੁੰਜ ਮੇਖਲਾ ਕਰ ਕੱਟ ਮੋਟੀ,
ਜਿਹੜੀ ਮੁੰਜ ਦੀ ਰੱਸੀ ਹੁੰਦੀ ਹੈ ਉਹ ਮੁੰਜ ਦੀ ਰੱਸੀ ਮਹਾਰਾਜ ਜੀ ਨੇ ਵੱਡੀ ਉਹਦੀ ਮੋਟੀ ਕਰਕੇ ਨਾ ਉਹ ਪੰਜ ਚਾਰ ਰੱਸੀਆਂ ਨੂੰ ਵੱਟ ਕੇ ਮੁੰਜ ਦੀਆਂ ਨੂੰ ਉਹ ਮਹਾਰਾਜ ਜੀ ਨੇ ਆਪਣੀ ਲੱਕ ਦੇ ਨਾਲ ਉਹਦਾ ਕਮਰ ਕੱਸਾ ਬੰਨ ਲਿਆ ਰੱਸੀ ਦਾ। ਹਾਂਜੀ,
ਗਹੀ ਹੱਥ ਮਹਿ ਟੇਢੀ ਸੋਟੀ,
ਹੱਥ ਦੇ ਵਿੱਚ ਮਹਾਰਾਜ ਜੀ ਨੇ ਇੱਕ ਟੇਢੀ ਮੇਢੀ ਜੀ ਸੋਟੀ ਉਹ ਪਕੜ ਲਈ ਗੁਰਦੇਵ ਨੇ। ਟੇਢੀ ਜੀ ਸੋਟੀ ਸੀ ਉਹ ਪਾਤਸ਼ਾਹ ਨੇ ਪਕੜ ਲਈ।
ਲੈ ਕਰ ਤੀਛਨ ਨਾਂਗਾ ਛੁਰਾ,
ਔਰ ਬੜਾ ਤਿੱਖਾ ਜਿਹਾ ਛੁਰਾ, ਉਹ ਵੀ ਉੱਤੇ ਕੋਈ ਮਿਆਨ ਨਹੀਂ ਪਾਇਆ ਹੋਇਆ ਤੇ ਛੁਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਤਿੱਖਾ ਸੀ ਉਹ ਲੈ ਲਿਆ ਮਿਆਨ ਤੋਂ ਬਿਨਾ।
ਸਾਥ ਮੇਖਲਾ ਬੰਧਨ ਕਰਾ,
ਜਿਹੜੀ ਮਹਾਰਾਜ ਜੀ ਨੇ ਰੱਸੀ ਲੱਕ ਨਾਲ ਬੱਧੀ ਸੀ ਨਾ ਗੁਰਦੇਵ ਨੇ, ਉਹ ਛੁਰਾ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਰੱਸੀ ਦੇ ਨਾਲ ਬੰਨ ਕੇ ਲਟਕਾ ਲਿਆ।
ਪਹਿਰੀ ਹਾਡਨ ਮਾਲ ਬੇਸਾਲਾ,
ਇਦਾਂ ਦਾ ਮਹਾਰਾਜ ਜੀ ਨੇ ਬੜਾ ਡਰਾਵਣਾ ਜਿਹਾ ਰੂਪ ਸ਼ਿਕਾਰੀਆਂ ਦਾ ਬਣਾ ਲਿਆ।
ਜਥਾ ਰੁਦਰ ਕੀ ਮੁੰਡਨ ਮਾਲਾ,
ਕਹਿੰਦੇ ਜਿਵੇਂ ਸ਼ਿਵ ਦਾ ਰੁਦਰ ਦਾ ਸਵਰੂਪ ਹੁੰਦਾ ਏਦਾਂ ਦਾ ਸਰੂਪ ਕਰ ਲਿਆ ਡਰਾਵਣਾ।
ਕੂਕਰ ਸ਼ਰਮਾ ਲੇ ਕਰ ਸਾਥ,
ਸ਼ਿਕਾਰੀ ਦਾ ਰੂਪ ਬਣਾਇਆ ਤੇ ਨਾਲ ਮਹਾਰਾਜ ਜੀ ਨੇ ਕਈ ਸ਼ਿਕਾਰੀ ਕੁੱਤੇ ਕੁੱਤੀਆਂ ਉਹ ਵੀ ਨਾਲ ਲੈ ਲਈਆਂ ਜਿਹੜੇ ਸ਼ਿਕਾਰ ਕਰਦੇ ਨੇ, ਕੁੱਤੇ ਕੁੱਤੀਆਂ ਆਦਿਕ ਸ਼ਿਕਾਰੀ ਬਿਰਤੀ ਵਾਲੇ ਉਹ ਨਾਲ ਲੈ ਲਏ।
ਸ਼ਿਵ ਕੋ ਰੂਪ ਧਰਿਓ ਗੁਰਨਾਥ,
ਏਦਾਂ ਮਹਾਰਾਜ ਜੀ ਦਾ ਇੱਕ ਕਲਿਆਣਕਾਰੀ ਸਵਰੂਪ ਹੈ ਗੁਰੂ ਨਾਨਕ ਸਾਹਿਬ ਜੀ ਦਾ। ਗੁਰਦੇਵ ਨੇ ਜਿੰਨੇ ਵੀ ਸਰੂਪ ਬਣਾਏ ਸਾਰੇ ਕਲਿਆਣਕਾਰੀ ਸਵਰੂਪ ਨੇ। ਜੇ ਮੱਕੇ ਨੂੰ ਗਏ ਨੇ ਤਾਂ ਪਾਤਸ਼ਾਹ ਨੇ ਉੱਥੇ ਜਿਹੜਾ ਸਰੂਪ ਧਾਰਨ ਕੀਤਾ ਉਹ ਵੀ ਕਲਿਆਣਕਾਰੀ। ਜਦੋਂ ਪਾਤਸ਼ਾਹ ਹਬਸ਼ ਵਲੈਤ ਦੇ ਇਲਾਕੇ ਚ ਗਏ ਤੇ ਕਿਹੋ ਜਿਹਾ ਚੋਗਾ ਪਾਤਸ਼ਾਹ ਨੇ ਸਰੀਰ ਤੇ ਧਾਰਿਆ ਜਿਹਦੇ ਤੇ ਆਇਤਾਂ ਵੀ ਲਿਖੀਆਂ ਹੋਈਆਂ ਕੁਰਾਨ ਦੀਆਂ ਤੇ ਹਿੰਦੂ ਵੀਰਾਂ ਦੇ ਜਿਹੜੇ ਵੇਦਾਂ ਦੇ ਸ਼ਲੋਕ ਨੇ ਉਹ ਵੀ ਲਿਖੇ ਹੋਏ, ਸ਼ਰੂਤੀਆਂ ਲਿਖੀਆਂ ਹੋਈਆਂ। ਜਿੱਥੇ ਵੀ ਜਾਂਦੇ ਜਿਹੜਾ ਵੀ ਸਰੂਪ ਭੇਖ ਗੁਰੂ ਨਾਨਕ ਸਾਹਿਬ ਧਾਰਦੇ ਉਹ ਜੀਵਾਂ ਦੇ ਕਲਿਆਣ ਲਈ ਧਾਰਦੇ। ਅੱਜ ਵੀ ਜਿਹੜਾ ਇਹ ਸ਼ਿਕਾਰੀ ਦਾ ਰੂਪ ਮਹਾਰਾਜ ਜੀ ਨੇ ਧਾਰਿਆ ਇਹ ਸ਼ਿਵ ਨਾਮ ਹੁੰਦਾ ਕਲਿਆਣਕਾਰੀ। ਸ਼ਿਵ ਦਾ ਮਤਲਬ ਜਿਹੜਾ ਕਲਿਆਣ ਕਰੇ ਉਹਨੂੰ ਸ਼ਿਵ ਕਹਿੰਦੇ। ਤੋ ਕਲਿਆਣਕਾਰੀ ਸਵਰੂਪ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਧਾਰਨ ਕੀਤਾ।
ਹੇਰ ਹੇਰ ਸਗਰੇ ਨਰ ਡਰੇ,
ਇਹੋ ਜਿਹਾ ਸਵਰੂਪ ਵੇਖ ਵੇਖ ਕੇ ਬਹੁਤੇ ਲੋਕਾਂ ਦੇ ਹਿਰਦਿਆਂ ਚ ਡਰ ਆਇਆ। ਮਹਾਰਾਜ ਜੀ ਦਾ ਐਸਾ ਸਵਰੂਪ ਵੇਖ ਕੇ ਕਈਆਂ ਦੇ ਮਨਾਂ ਚ ਡਰ ਤੇ ਪੈ ਆਇਆ।
ਕਿਆ ਇਹੋ ਕੀਓ ਸ਼ੰਕੋ ਸ਼ੰਕ ਉਰ ਧਰੇ,
ਮਨ ਚ ਸੋਚਦੇ ਐ ਵੀ ਇਹ ਸਤਿਗੁਰੂ ਜੀ ਨੇ ਕਿਹੋ ਜਿਹਾ ਸਰੂਪ ਧਾਰਿਆ। ਕਈਆਂ ਦੇ ਮਨਾਂ ਚ ਸ਼ੰਕਾ ਆਇਆ।
ਸ੍ਰੀ ਅੰਗਦ ਬਿਨ ਸਭ ਪਰਮਾਏ,
ਕਹਿੰਦੇ ਅਖੀਰ ਤਾਈ ਕੇਵਲ ਗੁਰੂ ਅੰਗਦ ਦੇਵ ਸਾਹਿਬ ਜੀ ਨਾਲ ਨਿਭੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਤੋਂ ਬਿਨਾਂ ਬਾਕੀ ਸਭ ਭਰਮ ਗਏ, ਚਾਹੇ ਵਿੱਚ ਮੈਂ ਵੀ ਸਾਂ। ਕਹਿੰਦੇ ਸਭ ਭਰਮ ਗਏ, ਕੇਵਲ ਇੱਕ ਗੁਰੂ ਅੰਗਦ ਦੇਵ ਸਾਹਿਬ ਨਹੀਂ ਭਰਮੇ।
ਰਹੇ ਸਮੀਪ ਨਾ ਦੂਰ ਪਲਾਏ,
ਉਹ ਨਹੀਂ ਗਏ ਦੂਰ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਹੀ ਰਹੇ।
ਪੁਨ ਇੱਕ ਕੌਤਕ ਗੁਰੂ ਦਿਖਾਇਓ,
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜਦੋਂ ਸ਼ਿਕਾਰੀ ਦਾ ਰੂਪ ਬਣਾਇਆ ਨਾ ਗੁਰੂ ਨਾਨਕ ਸਾਹਿਬ ਨੇ ਤਾਂ ਉਸ ਵੇਲੇ ਉਹਨਾਂ ਨੇ ਇੱਕ ਚੋਜ ਵਿਖਾਇਆ, ਇੱਕ ਕੌਤਕ ਵਿਖਾਇਆ।
ਖਾਵੋ ਸ਼ਬ ਕੋ ਹੁਕਮ ਅਲਾਇਓ,
ਕੌਤਕ ਇਹ ਵਿਖਾਇਆ ਵੀ ਮੁਰਦਾ ਪਿਆ ਸੀ, ਕਹਿੰਦੇ ਮੁਰਦਾ ਖਾਓ। ਇਹ ਕੌਤਕ ਗੁਰੂ ਨਾਨਕ ਸਾਹਿਬ ਨੇ ਵਿਖਾਇਆ।
ਇਹੋ ਗਾਥਾ ਜਿਮ ਭਈ ਸੁਣਾਵੋ,
ਹੁਣ ਜਦੋਂ ਇਹ ਗੱਲ ਕਹੀ ਤੇ ਲਾਗੇ ਸਿੱਖ ਬੈਠੇ, ਬਾਬਾ ਜੀ ਇਹ ਸਾਰਾ ਪ੍ਰਸੰਗ ਸੁਣਾਓ ਵੀ ਇਹ ਕਿਵੇਂ ਵਰਤਿਆ, ਕਿਵੇਂ ਮੁਰਦੇ ਤਾਈ ਪਹੁੰਚੇ, ਉਸ ਤੋਂ ਪਹਿਲਾਂ ਕੀ ਘਟਿਆ। ਤੋ ਬਾਬਾ ਬੁੱਢਾ ਸਾਹਿਬ ਜੀ ਫਿਰ ਹੁਣ ਉਹ ਸਾਰਾ ਪ੍ਰਸੰਗ ਸੁਣਾਉਣ ਲੱਗੇ।
ਅਚਰਜ ਕੌਤਕ ਕਰਿਓ ਬਤਾਵੋ,
ਬਾਬਾ ਜੀ ਜਿਹੜਾ ਅਚਰਜ ਕੌਤਕ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀਤਾ ਆਪ ਜੀ ਕਿਰਪਾ ਕਰਕੇ ਸੁਣਾਓ ਸਾਨੂੰ ਸਾਡਾ ਭਲਾ ਹੋਵੇ ਸੁਣ ਕੇ, ਕਿਉਂਕਿ ਇਹ ਪਰਮੇਸ਼ਰ ਦੀ ਕਥਾ ਹੈ, ਨਿਰੰਕਾਰ ਦੀ ਕਥਾ ਹੈ। ਨਿਰੰਕਾਰ ਦੀ ਕਥਾ ਨੂੰ ਸੁਣ ਕੇ ਸਾਡਾ ਭਲਾ ਹੋਵੇਗਾ।
ਬਹੁ ਸਿੱਖਣ ਕੋਲੇ ਨਿਜ ਸਾਥ।
ਫਿਰ ਬਾਬਾ ਜੀ ਨੇ ਸੁਣਾਇਆ ਪ੍ਰਸੰਗ, ਕਹਿੰਦੇ ਜਦੋਂ ਸ਼ਿਕਾਰੀ ਦਾ ਰੂਪ ਬਣਾਇਆ ਨਾ, ਤੋ ਬਹੁਤ ਸਾਰੀ ਸੰਗਤ ਨੂੰ, ਸਿੱਖਾਂ ਨੂੰ ਆਪਣੇ ਨਾਲ ਲੈ ਕੇ ਤੁਰੇ।
ਨਦੀ ਕਿਨਾਰ ਚੱਲੇ ਗੁਰਨਾਥ।
ਰਾਵੀ ਦਰਿਆ ਦੇ ਕਿਨਾਰੇ ਕਿਨਾਰੇ ਜਗਤ ਗੁਰੂ ਨਾਥ ਜੀ ਚੱਲ ਪਏ।
ਕੇਤਿਕ ਦੂਰ ਗਏ ਅਗਵਾਏ।
ਜਦੋਂ ਥੋੜਾ ਜਿਹਾ ਪੈਂਡਾ ਤੈ ਕਰਕੇ ਅੱਗੇ ਗਏ।
ਪੈਸੇ ਭੂ ਪਰ ਭਰੇ ਦਿਖਾਏ।
ਜ਼ਮੀਨ ਦੇ ਉੱਤੇ ਕੁਝ ਪੈਸੇ ਡਿੱਗੇ ਪਏ ਸੀ, ਢੇਰ ਜੇ ਲੱਗੇ ਪੈਸਿਆਂ ਦੇ, ਤੇ ਪੈਸਿਆਂ ਦਾ ਢੇਰ ਲੱਗਾ ਵਿਖਾਇਆ।
ਕਹਿਓ ਚਾਹੋ ਚਿਤ ਜਿਸ ਲੈ ਜਾਹੋ।
ਜਿਹੜੇ ਉਹ ਸਿੱਖ ਸੀ ਨਾਲ ਆਏ ਹੋਏ, ਮਹਾਰਾਜ ਜੀ ਆਵਾਜ਼ ਮਾਰ ਕੇ ਕਹਿੰਦੇ ਜਿਹਨੂੰ ਜਿੰਨੇ ਚਾਹੀਦੇ ਨੇ ਲੈ ਜਾਓ, ਮੁੱਠਾਂ ਭਰ ਕੇ, ਝੋਲੀਆਂ ਭਰ ਕੇ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕਹੇ,
ਸੁਣ ਕੇ ਚਿਤ ਬਚ ਗਹਿ ਕਰ ਮਾਹੋ।
ਕਈਆਂ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਝੱਟ ਜਾ ਕੇ ਉਹ ਪੈਸੇ ਚੁੱਕੇ ਤੇ ਝੋਲੀਆਂ ਭਰ ਕੇ ਬੜੀ ਖੁਸ਼ੀ ਨਾਲ ਵਾਪਸ ਤੁਰ ਗਏ।
ਭਾਰ ਉਠਾਇਓ ਜੇ ਤਿਕ ਜਾਏ।
ਜਿੰਨਾ ਜਿੰਨਾ ਕਿਸੇ ਕੋਲ ਉਹਨਾਂ ਪੈਸਿਆਂ ਦਾ ਭਾਰ ਚੁੱਕਿਆ ਗਿਆ, ਓਨੇ ਓਨੇ ਭਾਰ ਚੁੱਕ ਕੇ ਉਹ ਲੈ ਗਏ।
ਲੈ ਕਰ ਮੁਰੇ ਗ੍ਰਾਮ ਕੋ ਆਏ।
ਉਹ ਵਾਪਸ ਨਗਰ ਨੂੰ ਮੁੜ ਗਏ, ਕਰਤਾਰਪੁਰ ਸਾਹਿਬ ਨੂੰ ਆ ਗਏ।
ਉਹਨੇ ਆਗੇ ਕੁਛ ਗਮਨੇ ਜਬੈ।
ਮਹਾਰਾਜ ਜੀ ਫਿਰ ਥੋੜਾ ਜਿਹਾ ਪੈਂਡਾ ਤੈ ਕਰਕੇ ਜਦੋਂ ਅੱਗੇ ਨੂੰ ਵਧੇ,
ਪਰੇ ਰਜਤਪਣ ਦੇਖਤ ਸਬੈ।
ਅੱਗੇ ਚਾਂਦੀ ਦੇ ਰੁਪਈਏ ਪਏ ਹੋਏ, ਪਿੱਛੇ ਪਹਿਲਾਂ ਪੈਸੇ ਸੀ ਟਕੇ ਵਗੈਰਾ, ਜਦੋਂ ਹੋਰ ਅੱਗੇ ਆਏ ਤੇ ਅੱਗੇ ਚਾਂਦੀ ਦੇ ਰੁਪਈਆਂ ਦਾ ਢੇਰ ਲੱਗਾ ਹੋਇਆ।
ਹੁਕਮ ਕਰਿਓ ਚਾਹੋ ਲੈ ਜਾਏ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਜਿਨ੍ਹਾਂ ਪੈਸੇ ਨੀ ਚੁੱਕੇ ਉਹ ਰੁਪਈਏ ਲੈ ਜਾਓ, ਜਿੰਨੇ ਕਿਸੇ ਨੂੰ ਚਾਹੀਦੇ ਨੇ, ਕਿਸੇ ਪੰਡ ਬੰਨਣੀ ਹੈ ਪੰਡ ਬੰਨ ਲੋ। ਹਾਂਜੀ,
ਸੁਣ ਕਰ ਭਾਰ ਪ੍ਰਮਾਣ ਉਠਾਏ।
ਕਹਿੰਦੇ ਸੁਣ ਕੇ ਜਿੰਨੇ ਜਿੰਨੇ ਕਿਸੇ ਕੋਲੋਂ ਚੁੱਕੇ ਗਏ ਕਈ ਸਿੱਖ, ਉਹਨਾਂ ਨੇ ਰੁਪਈਆਂ ਦੇ ਢੇਰ ਜਿੰਨੇ ਚੁੱਕੇ ਗਏ ਚੁੱਕ ਲਏ।
ਵੱਡ ਪ੍ਰੇਮੀ ਨੇ ਧਨ ਨਹਿ ਗਹਿਓ।
ਉਹ ਵੀ ਵਾਪਸ ਪਰਤ ਗਏ ਜਿਹੜੇ ਹੋਰ ਪ੍ਰੇਮੀ ਸੀ ਅੱਗੇ ਹੋਰ, ਕਿਉਂਕਿ ਇਹ ਅਵਸਥਾ ਬਣ ਗਈ। ਇੱਕ ਜਿਹੜੇ ਕੱਲੇ ਪੈਸਿਆਂ ਦੇ ਉਹ ਪੈਸੇ ਚੱਕ ਕੇ ਦੌੜ ਗਏ, ਜਿਹੜੇ ਰੁਪਈਏ ਥੋੜਾ ਜਿਹਾ ਹੋਰ ਵੱਧ ਮਹਾਰਾਜ ਜੀ ਨਾਲ ਭਾਵਨਾ ਰੱਖਦੇ, ਉਹਨਾਂ ਪੈਸੇ ਨੀ ਚੁੱਕੇ, ਪੈਸਿਆਂ ਨੂੰ ਵੇਖ ਕੇ ਨੀ ਡੋਲੇ, ਰੁਪਈਏ ਵੇਖ ਕੇ ਡੋਲ ਗਏ। ਤੋ ਅੱਗੇ ਉਹ ਰੁਪਈਏ ਚੁੱਕ ਕੇ ਚਲੇ ਗਏ, ਜਿਹੜੇ ਹੋਰ ਪ੍ਰੇਮ ਵਾਲੇ ਸੀ ਉਹਨਾਂ ਰੁਪਈਏ ਨਹੀਂ ਚੁੱਕੇ।
ਪੁਨ ਆ ਕੇ ਸਤਿਗੁਰ ਮਗ ਲਹਿਓ।
ਮਹਾਰਾਜ ਜੀ ਥੋੜਾ ਜਿਹਾ ਪੈਂਡਾ ਤੈ ਕਰਕੇ ਹੋਰ ਅੱਗੇ ਗਏ।
ਕਿਤਕ ਦੂਰ ਦੀਨਾਰ ਪਰੀ ਹੈ।
ਮਹਾਰਾਜ ਜੀ ਜਦੋਂ ਹੋਰ ਅੱਗੇ ਆਏ ਤੇ ਅੱਗੇ ਸੋਨੇ ਦੀਆਂ ਸ਼ਰਫੀਆਂ, ਹੁਣ ਉੱਥੇ ਵੇਖ ਕੇ ਕਿਹਦਾ ਮਨ ਨਹੀਂ ਸੀ ਡੋਲਣਾ ਸੋਨਾ ਵੇਖ ਕੇ। ਕਹਿੰਦੇ ਜਿਹੜੇ ਰੁਪਈਏ ਚਾਂਦੀ ਦੇ ਵੇਖ ਕੇ ਨੀ ਡੋਲੇ, ਅੱਗੇ ਹੁਣ ਸੋਨੇ ਦੀਆਂ ਸ਼ਰਫੀਆਂ ਦੇ ਢੇਰ ਵਿਖਾ ਦਿੱਤੇ।
ਦੇਖਤ ਆਗਿਆ ਪ੍ਰਭੂ ਕਰੀ ਹੈ।
ਮਹਾਰਾਜ ਜੀ ਨੇ ਵੇਖ ਕੇ ਆਗਿਆ ਕੀਤੀ, ਉਹ ਭਾਈ ਜਿੰਨੀਆਂ ਕਿਸੇ ਨੂੰ ਸ਼ਰਫੀਆਂ ਚਾਹੀਦੀਆਂ ਨੇ ਸੋਨੇ ਦੀਆਂ ਚੁੱਕ ਲਓ।
ਲੈ ਜਾਵ ਹੋਇਆ ਬਿਲਾਖ ਹੋ ਜੇ।
ਜਿੰਨੀ ਕਿਸੇ ਦੇ ਮਨ ਚ ਭਲਾਖਾ ਹੈ ਭਾਈ, ਓਨੀਆਂ ਚੁੱਕ ਕੇ ਲੈ ਜਾਓ।
ਤੁਮਰੇ ਹਿਤ ਮੈਂ ਕੀ ਨਸ ਇਹ।
ਮਹਾਰਾਜ ਜੀ ਕਹਿੰਦੇ ਤੁਹਾਡੇ ਵਾਸਤੇ ਪ੍ਰਗਟ ਕੀਤੀਆਂ ਨੇ ਇੱਥੇ, ਤੁਹਾਡੇ ਲਈ ਨੇ, ਜਿੰਨੀਆਂ ਸਿੱਖੋ ਚਾਹੀਦੀਆਂ ਨੇ ਲੈ ਜਾਓ।
ਧਰ ਔਰ ਲੋਭ ਸੋ ਲਈ ਉਠਾਏ।
ਇੱਥੇ ਵੀ ਕਈ ਡੋਲ ਗਏ ਔਰ ਕਈਆਂ ਨੇ ਮਨ ਚ ਲੋਭ ਧਰਿਆ ਤੇ ਸੋਨੇ ਦੀਆਂ ਸ਼ਰਫੀਆਂ ਚੁੱਕ ਕੇ ਲੈ ਤੁਰੇ।
ਲੈ ਗਮਨੇ ਗ੍ਰਹਿ ਕੋ ਸਮੁਦਾਏ।
ਔਰ ਆਪੋ ਆਪਣਿਆਂ ਘਰਾਂ ਨੂੰ ਪਰਤ ਗਏ।
ਅਤ ਪ੍ਰੇਮੀ ਗੁਰ ਕੇ ਤਬ ਰਹੇ।
ਹੁਣ ਉਹ ਰਹਿ ਗਏ ਜਿਹੜੇ ਅਤ ਦੇ ਪ੍ਰੇਮੀ ਸਨ ਸਤਿਗੁਰਾਂ ਦੇ।
ਇੱਕ ਮੈਂ ਦੁਤੀ ਸਧਾਰਨ ਅਹੇ।
ਕਹਿੰਦੇ ਕਿਹੜੇ ਕਿਹੜੇ ਰਹਿ ਗਏ? ਭਾਈ ਭਗੀਰ ਇੱਕ, ਕਹਿੰਦੇ ਮੈਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਦੂਜੇ ਭਾਈ ਸਧਾਰਨ ਜੀ,
ਤ੍ਰਿਤੀ ਭਗੀਰਥ ਅਰ ਸ਼੍ਰੀ ਅੰਗਦ,
ਔਰ ਤੀਜੇ ਭਾਈ ਭਗੀਰਥ ਜੀ, ਔਰ ਚੌਥੇ ਧੰਨ ਗੁਰੂ ਅੰਗਦ ਦੇਵ ਸਾਹਿਬ। ਕਹਿੰਦੇ ਅਸੀਂ ਚਾਰੇ ਹੀ ਰਹਿ ਗਏ ਅਖੀਰ ਤਾਈ, ਬਾਕੀ ਸਭ ਕੋਈ ਪੈਸੇ ਲੈ ਕੇ, ਕੋਈ ਚਾਂਦੀ ਦੇ ਰੁਪਈਏ ਲੈ ਕੇ, ਕੋਈ ਸ਼ਰਫੀਆਂ ਲੈ ਕੇ, ਕਈ ਜਿਹੜੇ ਪਹਿਲਾਂ ਪੈਸਿਆਂ ਤੋਂ ਵੀ ਪਹਿਲਾਂ ਹੀ ਜਿਹੜੇ ਭਰਮ ਕੇ ਹੀ ਚਲੇ ਗਏ ਵੀ ਗੁਰੂ ਜੀ ਨੇ ਖਰੇ ਖਬਰੇ ਕੀ ਹੋ ਗਿਆ, ਸ਼ਿਕਾਰੀ ਦਾ ਰੂਪ ਬਣਾ ਲਿਆ। ਕਹਿੰਦੇ ਅਖੀਰ ਚ ਅਸੀਂ ਚਾਰੇ ਜਣੇ ਹੀ ਰਹਿ ਗਏ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, और बाबा बुढ़ा साहब जी और गुरु अंगद देव साहब। हां जी
चले संग तज कै सब संपद।
कहते असी अशरफियां नहीं चुकिया चारा ने, असी महाराज जी दे नाल नाल ही चल पए।
कितक दूर जब पहुंचे जाए,
चलदिया चलदिया जदो असी कुछ क पेंडा तय करके होर अगे आए।
भूतल एक समरुचिर सुहाए,
कहंदे एक समान जमीन सी सारी पद्धर दरिया दे कंडे ते।
संचय काशट चिता करी है,
कहंदे असी की वेखिया उथे के लकड़ा दी ना एक चिता बना के रखी हुई चिखा, ओ लकड़ा दी रच के रखी हुई है।
एक शव की तह देह परी है,
ते एक पासे चिखा रची हुई है लकड़ा दी, ते नाल ही एक मुर्दे दा शव पया हुआ, ओदे ते चादरा पाया हुआ है, थले एक फट्टा है, ओदे उत्ते ओ मुर्दे दा शव पया हुआ है।
तिस टिग खरे होए कर पाखी,
कहिंदे उस मुर्दे दे कोल आके गुरु नानक पातशाह खलो गए, ते खलो के सतगुरु जी ने बचन कहा।
हटे हुते जो धन अबिलाखी,
महाराज जी कहंदे जेड़े केवल धन दे कांखा वाले सन ओ ता हुण सारे हट गए ने, इथों चले गए ने।
अत प्रेमी तुम मम संग आए,
महाराज कहंदे तुसी प्रेमी हो मेरे, तुसी मेरे नाल प्रेम करके इथे ताई चल के आयो, तुसी धन लै के नहीं वापस परते।
मिल इस मुर्दे को ले हो खाए,
हुण इदां करो के तुसी मेरे प्रेमी हो, मेरे प्रेम करके आयो इथे, हुण तुसी चारे जने रल के ते मुर्दा खाओ। महाराज जी कहंदे खालसा जी गुरु का हुक्म सिख नूं मनना ए सिख दा कर्तव्य है। अगे बचन आवणगे, जो गुरु कहे सिख ने सत बचन कह के कमाउणा। महाराज जी कहण लगे चारे तुसी मेरे प्रेमी हो नेमी हो, एदा करो के ए मुर्दा जेड़ा है चारे जने रल के खा लवो।
हमें अचरज पेश अब किन आना,
बाबा बुढ़ा साहब जी कहंदे असी बड़े हैरान होए भी इत्थे मुर्दा लियाया कौन है, भी नेड़े तेड़े कोई बंदा नहीं दिसदा, भी अचानक इथे मुर्दा आ किवें गया।
हाथ जोड़ कर वाक बखाना,
कहंदे हाथ जोड़ के बाबा बुढ़ा साहब जी कहंदे असी गुरु साहब नू बेनती कीती।
नर मृत को नर खाए न कोई,
कहण लगे महाराज जी मुर्दे बंदे नू भला केड़ा बंदा खा सकदा, मुर्दा बंदा बंदा नहीं खांदा हुंदा। हां जी
दारुण कृति त्रास पिख होई,
महाराज ता बड़ी खोटी करेता है, नू ता वेख के मुर्दे नू ता वेख के डर आउंदा, खाना ता किते रहा, मुर्दा बंदा वेख लिए ते मुर्दे नू वेख के पै आउंदा है, महाराज मुर्दे नू खाना ता बड़ी भयानक कृत है।
इत उत टर कर ले तर ओटा,
कहंदे जदों महाराज जी ने आख्या ना भी खाओ ते असी ए आख्या, कहंदे फिर भज जाओ, कहंदे उन्हां दे हाथ च सोटा सी टेढ़ी सोटी, कहंदे ओ इदां बगा के जदों मारन लगे, कहंदे असी तीन जने ते भज के इधर उधर दरख्तां दे ओले हो गए। भाई भगीरथ जी, भाई सधारण जी ते बाबा बुढ़ा साहब जी कहंदे मैं असी तिने दरख्तां दे ओले हो के लुक गए।
ते हम ठांडे सब को होटा,
कहंदे सानू सारिआं नू रोक दिता, वरज दिता भी भज जाओ फिर जे बचन नहीं मनदे। हां जी
श्री अंगद जी संग न छोरा,
कहंदे असी तिने जाके दरख्तां दे ओले लुक गए, और वेखी जाइए भी की हुंदा, पर धन गुरु अंगद देव साहब जी ने साथ नहीं छड्डिया। महाराज गुरु नानक साहब कहंदे पुरखा तै नहीं गया, सब भज गए तू क्यों नहीं जांदा, ते कहंदे गुरु अंगद देव साहब जी ने अपनी भावना गुरुदेव दे चरणा च जो उस व्यक्त प्रगट कीती, ओ सलोक गुरु अंगद देव साहब जी दा श्री गुरु ग्रंथ साहब विच दर्ज है। पातशाह ने फरमाया किस ही कोई कोए मंझन माणी एक तू क्यों ना मरी जै रोए जा लग चित ना आवहि, किस ही कोई कोए मंझन माणी एक तू। महाराज किसे दा कोई ते किसे दा कोई आसरा, उन्हां नू अपने आसरे दिसे ते भज गए, ਪਰ ਮੈਂ ਨਵਾਣੀ ਦੇ ਆਸਰੇ ਹੈ ਗੁਰੂ ਨਾਨਕ ਸਾਹਿਬ ਜੀ ਕੇਵਲ ਤੁਸੀਂ ਹੋ ਤੇ ਮੈਂ ਤੁਹਾਨੂੰ ਛੱਡ ਕੇ ਕਿਸ ਦਰ ਤੇ ਜਾਵਾਂ ਕਿੱਥੇ ਪੁਕਾਰ ਕਰਾਂ ਤੁਹਾਡੇ ਬਿਨਾਂ ਮੇਰਾ ਕੋਈ ਹੋਰ ਹੈ ਹੀ ਨਹੀਂ ਸਗਲ ਦੁਆਰ ਕੋ ਛੱਡ ਕੇ ਗਹੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮਹਾਰਾਜ ਤੁਹਾਡੇ ਬਿਨਾਂ ਕੋਈ ਨਹੀਂ ਤੇ ਕੱਲੇ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਕੋਲ ਹਨ
ਕਹਿਓ ਕਠੋਰ ਹੈਰ ਇਸ ਓਰਾ
ਬੜੇ ਵੀਰ ਰਸ ਵਿੱਚ ਆਏ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿੰਦੇ ਪੁਰਖਾ ਆ ਜਿਹੜਾ ਮੁਰਦਾ ਵੇਖਦਾ
ਕਿਉਂ ਤੂੰ ਖਰੋ ਸ਼ਿਤਾਬ ਪਲਾਬ ਹੋ
ਤੇ ਜੇ ਨਹੀਂ ਭੱਜਣਾ ਨਹੀਂ ਜਾਣਾ ਤੇ ਮੁਰਦਾ ਖਾ ਜੇ ਨਹੀਂ ਖਾਣਾ ਤੇ ਭੱਜ ਜਾ ਇੱਥੇ ਜਿਵੇਂ ਬਾਕੀ ਚਲੇ ਗਏ ਨੇ
ਨਾਹੀਂ ਤਾਂ ਇਸ ਸ਼ਬ ਕੋ ਤਨ ਖਾਵ ਹੋ
ਤੇ ਜੇ ਨਹੀਂ ਜਾਣਾ ਨਹੀਂ ਭੱਜਣਾ ਤੇ ਫਿਰ ਇਹ ਜਿਹੜਾ ਸ਼ਬ ਪਿਆ ਇਹ ਜਿਹੜਾ ਮੁਰਦਾ ਪਿਆ ਇਹ ਖਾਵੋ
ਮਾਨ ਬਾਕ ਜਬ ਬਸਤਰ ਉਘਾਰਾ
ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਗੁਰਦੇਵ ਜੀ ਸਤ ਬਚਨ ਜਿਵੇਂ ਗੁਰੂ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਸਿਰ ਮੱਥੇ ਇਹ ਕਹਿ ਕੇ ਜਦੋਂ ਉਸ ਮੁਰਦੇ ਦੇ ਉੱਤੋਂ ਕੱਪੜਾ ਲਾਇਆ
ਭਇਓ ਤਿਹਾਵਲ ਸਕਲ ਨਿਹਾਰਾ
ਕਹਿੰਦੇ ਜਦੋਂ ਉੱਤੋਂ ਬਸਤਰ ਲਾਇਆ ਤੇ ਥੱਲੇ ਮੁਰਦਾ ਨਹੀਂ ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ ਹੈ ਖਾਲਸਾ ਜੀ ਇੱਥੇ ਸਿਧਾਂਤ ਸਮਝਣ ਦੀ ਯਤਨ ਬਿਰਤੀ ਦਾ ਯਤਨ ਕਰਨਾ ਜੇ ਗੁਰੂ ਕਾ ਹੁਕਮ ਮੰਨ ਕੇ ਜੋ ਖਾਵਾਂਗੇ ਉਹ ਪ੍ਰਸ਼ਾਦ ਹੈ ਤੇ ਗੁਰੂ ਦੇ ਹੁਕਮ ਤੋਂ ਬਾਹਰਾ ਜੋ ਕੁਝ ਵੀ ਖਾਵਾਂਗੇ ਉਹ ਮੁਰਦਾ ਹੈ ਇਹ ਚੇਤੇ ਰੱਖਿਓ ਜਿਹੜੀ ਚੀਜ਼ ਗੁਰੂ ਦੇ ਹੁਕਮ ਦੇ ਵਿੱਚ ਖਾਵਾਂਗੇ ਨਾ ਵੀ ਜਿਹਨੂੰ ਖਾਣ ਦਾ ਹੁਕਮ ਹੈ ਗੁਰੂ ਪਾਤਸ਼ਾਹ ਦਾ ਉਹ ਪ੍ਰਸ਼ਾਦ ਹੋਵੇਗਾ ਤੇ ਜਿਹਨੂੰ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਖਾਣ ਦਾ ਫਿਰ ਉਹ ਮੁਰਦਾ ਖਾਣ ਦੇ ਤੁੱਲ ਹੈ ਅੱਜ ਬਹੁਤੀ ਦੁਨੀਆਂ ਮੁਰਦਾ ਖਾਂਦੀ ਹੱਕ ਪਰਾਇਆ ਮੁਰਦਾ ਖਾਣ ਦੇ ਤੁੱਲ ਹੈ ਕੋਈ ਸ਼ਰਾਬ ਪੀਂਦਾ ਮੁਰਦਾ ਖਾਣ ਦੇ ਤੁੱਲ ਹੈ ਕਿਤਨੀਆਂ ਭੈੜੀਆਂ ਅਲਾਮਤਾਂ ਨੇ ਸੰਸਾਰ ਚ ਜਿਹੜੀ ਵਸਤੂ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਖਾਣ ਦਾ ਉਹ ਮੁਰਦਾ ਖਾਣ ਦੇ ਤੁੱਲ ਹੈ ਤੇ ਜਿਸ ਨੂੰ ਖਾਣ ਦਾ ਹੁਕਮ ਹੈ ਵੀ ਇਹ ਵਸਤੂ ਤੁਸੀਂ ਖਾ ਸਕਦੇ ਹੋ ਭੱਕ ਸਕਦੇ ਹੋ ਆਪਣਾ ਹੱਕ ਖਾਣਾ ਧਰਮ ਦੀ ਕਿਰਤ ਦਾ ਕਰਕੇ ਖਾਣਾ ਫਿਰ ਖਾਣ ਦੇ ਵਿੱਚ ਸੰਜਮ ਕੀ ਹੈ ਮਰਿਆਦਾ ਕੀ ਹੈ ਉਹ ਗੁਰੂ ਕਾ ਪ੍ਰਸ਼ਾਦ ਹੈ ਇਹ ਵੇਖਦੇ ਹੀ ਕਹਿੰਦੇ ਚਾਦਰਾ ਜਦੋਂ ਚੁੱਕਿਆ ਤੇ ਥੱਲੇ ਕੜਾ ਪ੍ਰਸ਼ਾਦ ਦੀ ਦੇਗ ਹੈ
ਤਤ ਛਿਨ ਲੋਪ ਪਇਓ ਸਭ ਖੇਲਾ
ਤਤ ਛਿਨ ਉਹ ਸਾਰੀ ਖੇਡ ਅਲੋਪ ਹੋ ਗਈ ਨਾ ਉੱਥੇ ਚਿਖਾ ਨਾ ਮੁਰਦਾ
ਸ਼੍ਰੀ ਅੰਗਦ ਕੋ ਗਹਿ ਕਰ ਮੇਲਾ
ਕਹਿੰਦੇ ਭਾਵਨਾ ਵੇਖ ਕੇ ਗੁਰੂ ਅੰਗਦ ਦੇਵ ਸਾਹਿਬ ਦੀ ਬਾਂਹ ਫੜੀ ਤੇ ਘੁੱਟ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੱਲ ਬੱਕੜੀ ਚ ਲੈ ਕੇ ਆਖਿਆ ਭਾਈ ਲਹਿਣਾ ਜੀ ਅੱਜ ਤੋਂ ਤੁਸੀਂ ਸਾਡੇ ਅੰਗਾਂ ਨਾਲ ਲੱਗ ਕੇ ਗੁਰੂ ਅੰਗਦ ਦੇਵ ਹੋ ਗਏ ਹੋ ਸਾਡਾ ਹੀ ਰੂਪ ਹੋ ਗਏ ਘੁੱਟ ਕੇ ਆਪਣੀ ਗੱਲ ਬੱਕੜੀ ਚ ਲੈ ਲਿਆ
ਇੱਕ ਰੂਪ ਆਪਣੇ ਸੋ ਕਰਿਓ
ਇੱਕ ਰੂਪ ਹੀ ਕਰ ਲਿਆ ਆਪਣੇ ਵਿੱਚ ਭੇਦ ਕਰ ਲਿਆ ਗੁਰੂ ਨਾਨਕ ਸਾਹਿਬ ਜੀ ਨੇ
ਗੁਰਤਾ ਭਾਵ ਤਿੰਨੋ ਮੈਂ ਧਰਿਓ
ਔਰ ਗੁਰਤਾ ਗੱਦੀ ਦਾ ਭਾਵ ਗੁਰਤਾ ਗੱਦੀ ਦੀ ਜੋਤ ਉਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਧਰ ਦਿੱਤੀ ਰੱਖ ਦਿੱਤੀ
ਸਭ ਜਗ ਕੀ ਦੇ ਕਰ ਗੁਰਿਆਈ
ਸਾਰੇ ਜਗਤ ਦੀ ਸਾਰੇ ਸੰਸਾਰ ਦੀ ਗੁਰਿਆਈ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦੇ ਦਿੱਤੀ
ਤਿੰਨ ਮੋਹ ਆਪਣੀ ਜੋਤ ਮਿਲਾਈ
ਔਰ ਆਪਣੀ ਜੋਤ ਗੁਰੂ ਅੰਗਦ ਦੇਵ ਸਾਹਿਬ ਚ ਮਿਲਾ ਕੇ ਅਭੇਦ ਕਰ ਦਿੱਤੀ ਜੋਤ ਰੂਪ ਹੋ ਗਏ ਇੱਕੋ ਰੂਪ ਹੋ ਗਏ ਜੋਤ ਰੂਪ ਬਿਬ ਤਨ ਪਲਟਾਨਾ ਕਹਿੰਦੇ ਕੇਵਲ ਸਰੀਰ ਹੀ ਬਦਲਿਆ ਦੂਜਾ ਜੋਤ ਉਹੀ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ ਝੂਲੈ ਸੁਛਤ ਨਿਰੰਜਨੀ ਮਲ ਤਖਤ ਬੈਠਾ ਗੁਰਹੱਟੀ ਇੱਕ ਰੂਪ ਹੀ ਹੋ ਗਏ ਹਾਂਜੀ
ਅਪਰ ਰੀਤ ਸੋ ਬਹੁ ਪਤੀ ਆਏ
ਹੋਰ ਵੀ ਕਈ ਪ੍ਰਕਾਰ ਦੀਆਂ ਪਰਖਾਂ ਹੋਈਆਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕੱਲੀ ਇਹੀ ਨਹੀਂ ਇਹਦੇ ਤੋਂ ਛੁੱਟ ਹੋਰ ਵੀ ਪਹਿਲਾਂ ਅਨੇਕਾਂ ਪਰਖਾਂ ਹੋਈਆਂ
ਸੋ ਪ੍ਰਸੰਗ ਮੈਂ ਨਹੀਂ ਸੁਣਾਏ
ਬਾਬਾ ਬੁੱਢਾ ਸਾਹਿਬ ਕਹਿੰਦੇ ਉਹ ਸਾਰੇ ਪ੍ਰਸੰਗ ਮੈਂ ਨਹੀਂ ਸੁਣਾਏ
ਗੁਰਤਾ ਗਾਦੀ ਦੇ ਸਮਝਾਇਓ
ਗੁਰਤਾ ਗੱਦੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਸਮਝਾਇਆ
ਇਹਾਂ ਨਾ ਰਹਿਬੋ ਤੁਮਰੋ ਪਾਇਓ
ਆਖਿਆ ਪੁਰਖਾ ਤੁਸਾਂ ਨੇ ਹੁਣ ਇੱਥੇ ਕਰਤਾਰਪੁਰ ਸਾਹਿਬ ਨਹੀਂ ਰਹਿਣਾ ਜਦੋਂ ਗੁਰਗੱਦੀ ਦੇ ਦਿੱਤੀ ਨਾ ਗੁਰੂ ਅੰਗਦ ਸਾਹਿਬ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਹੁਣ ਇੱਥੇ ਕਰਤਾਰਪੁਰ ਸਾਹਿਬ ਨਹੀਂ ਰਹਿਣਾ
ਗ੍ਰਾਮ ਖਡੂਰ ਸਦਨ ਕਰ ਰਹੀ ਹੈ
ਤੁਸੀਂ ਆਪਣੇ ਗ੍ਰਾਮ ਆਪਣੇ ਨਗਰ ਸ੍ਰੀ ਖਡੂਰ ਸਾਹਿਬ ਜਾਓ ਉਥੇ ਜਾ ਕੇ ਆਪਣਾ ਨਿਵਾਸ ਕਰੋ
ਜਹਿ ਜਹਿ ਆਪਣੇ ਸੰਬੰਧੀ ਲਹੀ ਹੈ
ਜਿੱਥੇ ਤੁਹਾਡੇ ਸਾਰੇ ਸੰਬੰਧੀ ਪਰਿਵਾਰ ਹੈ
ਸਕਲ ਸਕੇਲੋ ਆਪਣੇ ਪਾਸ
ਉਹਨਾਂ ਸਾਰੇ ਸੰਬੰਧੀਆਂ ਨੂੰ ਪਰਿਵਾਰ ਨੂੰ ਆਪਣੇ ਨਾਲ ਮਿਲਾਓ ਇਕੱਤਰ ਕਰੋ
ਥਿਰ ਹੋ ਤਹਾਂ ਲਿਹੋ ਆਨੰਦ ਰਾਸ
ਉੱਥੇ ਥਿਰ ਹੋਵੋ ਤੇ ਸਦਾ ਘਣੇ ਆਨੰਦ ਨੂੰ ਪ੍ਰਾਪਤ ਹੋਵੋ
ਮਿਆ ਗਿਆ ਸੁਣ ਕਰ ਸਤਿਗੁਰ ਕੀ
ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਸੁਣ ਕੇ
ਚਹਿਤ ਨਾ ਵਿਛੜਿਓ ਪ੍ਰੀਤੀ ਉਰ ਕੀ
ਮਹਾਰਾਜ ਜੀ ਤੋਂ ਵਿਛੜਨਾ ਨਹੀਂ ਸਨ ਚਾਹੁੰਦੇ ਗੁਰੂ ਅੰਗਦ ਦੇਵ ਸਾਹਿਬ ਹਿਰਦੇ ਦੀ ਇੰਨੀ ਪ੍ਰੀਤ ਸੀ
ਤਉ ਬੇਬਸ ਹੋਏ ਕਰ ਪਗ ਨਮੋ
ਪਰ ਕੀ ਕਰਨ ਹੁਕਮ ਹੈ ਜਾਣਦਾ ਬੇਬਸ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੇ
ਪ੍ਰਿਹੋ ਤੇ ਵਿਆਕੁਲ ਬਹੁਤ ਹੈ ਸਮੋ
ਸਤਿਗੁਰਾਂ ਤੋਂ ਵਿਛੋੜੇ ਦੀ ਤੜਫ ਦੇ ਵਿੱਚ ਤੜਫਦਿਆਂ ਬਿਰਹਾ ਤੁਰ ਹੋਇਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਵਾਪਸ ਪਰਤੇ ਹਨ ਖਾਲਸਾ ਜੀ ਜਿਸ ਤਨ ਵਿੱਚ ਗੁਰੂ ਸਾਹਿਬ ਜੀ ਦਾ ਕਦੇ ਬਿਰਹਾ ਨਾ ਜਾਗਿਆ ਹੋਵੇ ਗੁਰੂ ਪਾਤਸ਼ਾਹ ਤੋਂ ਵਿਛੜਨ ਦਾ ਅਹਿਸਾਸ ਨਾ ਹੋਇਆ ਹੋਵੇ ਉਹਨਾਂ ਸਰੀਰਾਂ ਨੂੰ ਗੁਰਬਾਣੀ ਵਿੱਚ ਮੁਰਦਿਆਂ ਦਾ ਸ਼ਮਸ਼ਾਨ ਘਾਟ ਦੇ ਤੁਲ ਸਰੀਰ ਕਿਹਾ ਜਿਹੜੇ ਸਰੀਰ ਵਿੱਚ ਗੁਰੂ ਸਾਹਿਬ ਜੀ ਦੇ ਵਿਛੋੜੇ ਦੀ ਤੜਫ ਨਾ ਜਾਗੀ ਹੋਵੇ ਸੋ ਤਨ ਜਾਣ ਮਸਾਨ ਉਹ ਸ਼ਮਸ਼ਾਨ ਭੂਮੀ ਸ਼ਮਸ਼ਾਨ ਭੂਮੀ ਜਿਵੇਂ ਉਜਾੜ ਹੁੰਦਾ ਨਾ ਏਦਾਂ ਉਹ ਸਰੀਰ ਸ਼ਮਸ਼ਾਨ ਨੇ ਜਿਨ੍ਹਾਂ ਸਰੀਰਾਂ ਵਿੱਚ ਕਦੇ ਗੁਰੂ ਪਾਤਸ਼ਾਹ ਦਾ ਬਿਰਹਾ ਨਹੀਂ ਜਾਗਿਆ ਵਿਛੋੜੇ ਦੀ ਤੜਫ ਨਹੀਂ ਜਾਗੀ ਜਿਨ੍ਹਾਂ ਨੇਤਰਾਂ ਵਿੱਚ ਗੁਰਦੇਵ ਦੇ ਵੈਰਾਗ ਵਿੱਚ ਆ ਕੇ ਕਦੇ ਨੇਤਰਾਂ ਚੋਂ ਨੀਰ ਨਾ ਵਿਆ ਹੋਵੇ ਉਹ ਅੱਖੀਆਂ ਅੱਖੀਆਂ ਨਹੀਂ ਹਨ ਇਉਂ ਸਮਝ ਲਓ ਕਿਸੇ ਪਹਾੜ ਦੇ ਵਿੱਚ ਨਿਕਲੇ ਹੋਏ ਛੇਕ ਨੇ ਔਰ ਉਹਨਾਂ ਛੇਕਾਂ ਦੇ ਵਿੱਚ ਕਿਤੇ ਕੋਈ ਪੁਰਾਣੇ ਚੰਮ ਗਿੱਦੜ ਨੇ ਜਿਹੜੇ ਵਿੱਚ ਲਟਕ ਰਹੇ ਹਨ ਗੁਰੂ ਅੰਗਦ ਦੇਵ ਸਾਹਿਬ ਜਦੋਂ ਗਏ ਮਨ ਚ ਬਿਰਹਾ ਹੈ ਗੁਰਦੇਵ ਤੋਂ ਵਿਛੜਨ ਦਾ ਕੀ ਕਰਨ ਗੁਰਦੇਵ ਦਾ ਹੁਕਮ ਮੋੜ ਨਹੀਂ ਸਨ ਸਕਦੇ ਚਿੱਤ ਨਹੀਂ ਪਿਆ ਕਰਦਾ ਜਾਣ ਨੂੰ ਪਰ ਗੁਰੂ ਆਗਿਆ ਹੈ ਇਸ ਕਰਕੇ ਆਉਣਾ ਪਿਆ
ਮੋਹੇ ਸਿੰਘਾਸਨ ਸਦਨ ਪਿਰਾਈ
ਔਰ ਚੱਲ ਕੇ ਸਤਿਗੁਰੂ ਜੀ ਮਾਤਾ ਪਿਰਾਈ ਜੀ ਦੇ ਘਰ ਆਏ
ਤਹਾਂ ਬਿਰਾਜੋ ਕਰੋ ਗੁਰਾਈ
ਔਰ ਆਖਿਆ ਉੱਥੇ ਜਾ ਕੇ ਬਿਰਾਜੋ ਜਾ ਕੇ ਖਡੂਰ ਸਾਹਿਬ ਗੁਰਿਆਈ ਕਰੋ
ਸੁਨ ਪ੍ਰਭ ਤੇ ਮਾਰਗ ਚੱਲ ਪਰੇ
ਪ੍ਰਭੂ ਜੀ ਦਾ ਹੁਕਮ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਨੂੰ ਚੱਲ ਪਏ
ਭਗਤ ਭੰਡਾਰ ਪਾਓ ਉਰ ਧਰੇ
ਹਿਰਦੇ ਚ ਭਗਤੀ ਭਾਵਨਾ ਗੁਰਦੇਵ ਦਾ ਪ੍ਰੇਮ ਭਗਤੀ ਉਹ ਹਿਰਦੇ ਚ ਭਰੀ ਹੋਈ ਹੈ
ਸਤਨਾਮ ਧਨ ਲੀਨ ਅਤੋਟ
ਸੱਚੇ ਨਾਮ ਦਾ ਅਤੋਟ ਖਜ਼ਾਨਾ ਨਾਮ ਦਾ ਜਿਹੜਾ ਅਤੋਟ ਖਜ਼ਾਨਾ ਨਾ ਉਹ ਅੱਗੇ ਵੰਡਣ ਵਾਸਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦੇ ਘਰੋਂ ਲਿਆਏ ਹੈ ਉਹ ਸਾਰਾ ਖਜ਼ਾਨਾ ਗੁਰੂ ਅੰਗਦ ਦੇਵ ਸਾਹਿਬ ਨੂੰ ਦੇ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਉਹ ਖਜ਼ਾਨਾ ਸੱਚੇ ਨਾਮ ਦਾ ਵੰਡਣ ਵਾਸਤੇ ਗੁਰਦੇਵ ਜੀ ਖਡੂਰ ਸਾਹਿਬ ਆ ਗਏ
ਖਰਚਹਿ ਵਧਹਿ ਤਰੇ ਗਨ ਕੋਟ
ਕਹਿੰਦੇ ਖਜ਼ਾਨਾ ਇਹੋ ਜਿਹਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇਹਨੂੰ ਸਤਿਗੁਰੂ ਜੀ ਜਿੰਨਾ ਖਰਚਦੇ ਨੇ ਜਿੰਨਾ ਖਾਂਦੇ ਨੇ ਇਹ ਹੋਰ ਵਧਦਾ ਚੱਲਿਆ ਜਾਂਦਾ ਹੈ ਇਹਦੇ ਚ ਤੋਟਾ ਨਹੀਂ ਆਉਂਦਾ।
ਸਲੇ ਸਲੇ ਚੱਲ ਪਹੁੰਚੇ ਗ੍ਰਾਮ,
ਸਹਿਜ ਸਹਿਜ ਚੱਲ ਕੇ ਮਹਾਰਾਜ ਜੀ ਆਪਣੇ ਮਹਿਲਾਂ ਚ ਆਏ ਨੇ, ਘਰ ਆਏ ਹਨ।
ਮਾਤ ਪਿਰਾਈ ਕੋ ਜਹ ਧਾਮ,
ਆ ਕੇ ਮਾਈ ਭਰਾਈ ਨੂੰ ਸਤਿਗੁਰੂ ਜੀ ਪਹਿਲੋਂ ਮਿਲੇ।
ਕਰ ਮਿਲੀ ਭਾਉ ਕੋ ਤਾਰਾ,
ਮਾਈ ਭਰਾਈ ਜੀ ਬੜੇ ਪ੍ਰੇਮ ਨਾਲ ਗੁਰੂ ਅੰਗਦ ਦੇਵ ਸਾਹਿਬ ਨੂੰ ਹਿੱਤ ਨਾਲ ਮਿਲੇ।
ਸਿੰਘਾਸਨ ਪਰ ਸੁਤ ਬੈਠਾਰਾ,
ਬੜੇ ਸੋਹਣੇ ਸਿੰਘਾਸਨ ਦੇ ਉੱਤੇ, ਪਲੰਘੇ ਦੇ ਉੱਤੇ ਗੁਰੂ ਅੰਗਦ ਪਾਤਸ਼ਾਹ ਨੂੰ ਬਿਠਾਇਆ।
ਸ਼੍ਰੀ ਨਾਨਕ ਸ਼੍ਰੀ ਅੰਗਦ ਮਾਹੀ,
ਧੰਨ ਗੁਰੂ ਨਾਨਕ ਦੇਵ ਸਾਹਿਬ ਔਰ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ
ਭੇਦ ਪਿਰਾਈ ਜਾਣੇ ਓ ਨਾਹੀ।
ਮਾਈ ਭਰਾਈ ਨੇ ਭੇਦ ਨਹੀਂ ਜਾਣਿਆ, ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ, ਤਤ ਸਿਉ ਤਤ ਮਿਲਾਇਓ, ਕੋਈ ਫਰਕ ਹੈ ਹੀ ਨਹੀਂ, ਇੱਕ ਮੇਕੀ ਹਨ।
ਖੀਵੀ ਆਪਣੇ ਸਨੁਖਾ ਹੋਈ,
ਕਹਿੰਦੇ ਮਹਾਰਾਜ ਜੀ ਦੇ ਮਹਿਲ ਸਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ, ਸਤਿਕਾਰਯੋਗ ਜਗਤ ਮਾਤਾ ਮਾਤਾ ਖੀਵੀ ਜੀ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਪਾਤਸ਼ਾਹ ਨੇ ਕੀਤਾ ਹੈ। ਮਾਤਾ ਖੀਵੀ ਜੀ ਵੀ ਆ ਗਏ ਮਾਤਾ ਭਰਾਈ ਜੀ ਦੇ ਘਰ, ਉਥੇ ਆ ਕੇ ਆਪਣੇ ਪਤੀ ਦੇਵ ਦੀ ਟਹਿਲ ਸੇਵਾ ਕਰਨ ਲੱਗੇ।
ਕਰੀ ਹਕਾਰਨ ਪਹੁੰਚੀ ਸੋਈ,
ਮਾਤਾ ਭਰਾਈ ਜੀ ਨਹੀਂ ਸੱਦ ਲਿਆ ਮਾਤਾ ਖੀਵੀ ਜੀ ਨੂੰ,
ਪਤ ਕੀ ਸੇਵ ਕਰਨ ਮਹਿ ਲਾਗੀ।
ਉਥੇ ਆ ਕੇ ਘਰ ਵਿੱਚ ਮਾਤਾ ਭਰਾਈ ਜੀ ਦੇ ਮਾਤਾ ਖੀਵੀ ਜੀ ਸੇਵਾ ਕਰਨ ਲੱਗੇ ਆਪਣੇ ਪਤੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ।
ਪਤ ਬ੍ਰਤ ਧਰਮ ਦ੍ਰਿੜਾ ਅਨੁਰਾਗੀ,
ਧੰਨ ਹੈ ਮਾਤਾ ਖੀਵੀ ਜਿਨ੍ਹਾਂ ਨੇ ਪਤ ਵਰਤਾ ਧਰਮ ਨੂੰ ਆਪਣੇ ਹਿਰਦੇ ਚ ਪਰਪੱਕ ਰੂਪ ਵਿਚ ਧਾਰਨ ਕੀਤਾ।
ਖਾਣ ਪਾਨ ਪਹਿਰਨ ਸੁਧ ਸਾਰੀ,
ਔਰ ਖਾਣ ਪਾਨ ਦੀ ਸਾਰੀ ਸੁਧ, ਗੁਰੂ ਅੰਗਦ ਦੇਵ ਸਾਹਿਬ ਦੇ ਭੋਜਨ ਦਾ ਪ੍ਰਬੰਧ ਕਰਨਾ, ਵਸਤਰਾਂ ਦੀ ਸੇਵਾ ਟਹਿਲ ਕਰਨੀ, ਉਹ ਮਾਤਾ ਖੀਵੀ ਜੀ ਕਰਦੇ ਹਨ।
ਨਿਸਪ੍ਰੇ ਹੀ ਪਤ ਕਰਤ ਸੰਭਾਰੀ,
ਰਾਤ ਦਿਨ ਆਪਣੇ ਪਤੀ ਜੀ ਦੀ ਸੇਵਾ ਵਿਚ ਮਾਤਾ ਜੀ ਹਾਜ਼ਰ ਰਹਿੰਦੇ ਹਨ।
ਕਰ ਜੋਰ ਹੈ ਆਇਸ ਕੋ ਮਨ ਹੈ,
ਹੱਥ ਜੋੜ ਕੇ ਗੁਰਦੇਵ ਦੀ ਆਗਿਆ ਮੰਨਦੇ ਮਾਤਾ ਖੀਵੀ ਜੀ।
ਅਧਿਕ ਪ੍ਰੀਤ ਤੇ ਸੇਵਾ ਠਾਨ ਹੈ,
ਬੜੇ ਪ੍ਰੇਮ ਨਾਲ ਬੜੀ ਪ੍ਰੀਤ ਨਾਲ ਸਤਿਗੁਰਾਂ ਦੀ ਸੇਵਾ ਟਹਿਲ ਕਰਦੇ ਧੰਨ ਮਾਤਾ ਖੀਵੀ ਜੀ।
ਨਿਤ ਪ੍ਰਤ ਚੈਤ ਅਸਲ ਪਹੁੰਚਾਵ ਹੈ,
ਦਿਨ ਪ੍ਰਤੀ ਦਿਨ ਜੋ ਭੋਜਨ ਮਹਾਰਾਜ ਜੀ ਨੇ ਛਕਣਾ ਹੁੰਦਾ ਮਾਤਾ ਖੀਵੀ ਜੀ ਆਪ ਭੋਜਨ ਤਿਆਰ ਕਰਕੇ ਹਾਜ਼ਰ ਕਰਦੇ।
ਆਇਸ ਪਾਏ ਦਰਸ ਕੋ ਆਵ ਹੈ,
ਔਰ ਜਦੋਂ ਆਗਿਆ ਹੁੰਦੀ ਉਦੋਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਪਾਤਸ਼ਾਹ ਇੱਕ ਕੋਠਾ ਸੀ ਉਹਦੇ ਚ ਗੁਪਤ ਰਿਹਾ ਕਰਦੇ ਭਜਨ ਕਰਦੇ, ਜਦੋਂ ਮਾਤਾ ਜੀ ਨੂੰ ਆਗਿਆ ਹੁੰਦੀ ਆਗਿਆ ਲੈ ਕੇ ਫਿਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ।
ਪਾਰ ਬ੍ਰਹਮ ਕਰ ਪਤ ਕੋ ਜਾਣੈ,
ਮਾਤਾ ਖੀਵੀ ਜੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਕਰਕੇ ਮੰਨਦੇ ਹਨ, ਪਾਰ ਬ੍ਰਹਮ ਪਰਮੇਸ਼ਵਰ ਰੂਪ ਕਰਕੇ ਜਾਣਦੇ ਹਨ।
ਮੂਰਤ ਧਿਆਨ ਹਿਰਦੈ ਸਦ ਠਾਨੈ,
ਔਰ ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਦੀ ਮੂਰਤ ਦਾ ਧਿਆਨ ਉਹ ਮਾਤਾ ਖੀਵੀ ਜੀ ਆਪਣੇ ਹਿਰਦੇ ਚ ਵਸਾਉਂਦੇ, ਆਪਣੇ ਹਿਰਦੇ ਚ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧਿਆਨ ਧਾਰਦੇ ਨੇ ਮਾਤਾ ਖੀਵੀ ਜੀ।
ਵਿਛੜਨ ਸਮੇਂ ਭਲਿਓ ਸ਼੍ਰੀ ਨਾਨਕ,
ਜਦੋਂ ਸਤਿਗੁਰੂ ਜੀ ਨੇ ਭੇਜਿਆ ਨਾ ਗੁਰੂ ਅੰਗਦ ਦੇਵ ਸਾਹਿਬ ਨੂੰ ਕਰਤਾਰਪੁਰ ਸਾਹਿਬ ਤੋਂ ਇਹ ਬਚਨ ਕਹਿ ਕੇ ਭੇਜਿਆ ਸੀ,
ਇਤ ਤੁਮ ਆਏ ਨਾ ਜਾ ਹੋਇਆ ਅਚਾਨਕ,
ਆਖਿਆ ਭਾਈ ਪੁਰਖਾ ਸਾਡੀ ਆਗਿਆ ਤੋਂ ਬਿਨਾਂ ਅਚਾਨਕ ਨਹੀਂ ਆਉਣਾ ਇੱਥੇ ਕਰਤਾਰਪੁਰ ਸਾਹਿਬ, ਇਹ ਬਚਨ ਕਹੇ ਸੀ ਗੁਰੂ ਪਾਤਸ਼ਾਹ ਨੇ ਵੀ ਜਦੋਂ ਤੱਕ ਅਸੀਂ ਬੁਲਾਈਏ ਨਾ ਸਾਡੀ ਆਗਿਆ ਬਿਨਾਂ ਨਹੀਂ ਆਉਣਾ।
ਬਸੋ ਖਡੂਰ ਤਹਾਂ ਹਮ ਆਵੇ,
ਤੁਸੀਂ ਖਡੂਰ ਸਾਹਿਬ ਹੀ ਰਹਿਣਾ, ਅਸੀਂ ਆਪ ਆਵਾਂਗੇ ਚੱਲ ਕੇ ਉੱਥੇ, ਆਪ ਆ ਕੇ ਤੁਹਾਨੂੰ ਮਿਲਾਂਗੇ।
ਮਿਲ ਹੈ ਤੋਹੇ ਜਬ ਉਰ ਮਹਿ ਭਾਵੇ,
ਜਦੋਂ ਸਾਡੇ ਮਨ ਨੂੰ ਭਾਵੇਗਾ, ਤੁਹਾਡੇ ਹਿਰਦੇ ਚ ਤੀਵਰ ਇੱਛਾ ਹੋਵੇਗੀ, ਉਦੋਂ ਅਸੀਂ ਆਪ ਚੱਲ ਕੇ ਆਵਾਂਗੇ।
ਕੇਤਿਕ ਦਿਵਸ ਬਿਤੀਤੇ ਜਬ
ਹੂੰ, ਇਉਂ ਕੁਝ ਦਿਨ ਬੀਤ ਗਏ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹਿਰਦੇ ਚ ਆਪਣੇ ਪਿਆਰੇ ਪ੍ਰੀਤਮ ਦਾ ਧਿਆਨ ਵਸਾਇਆ ਹੋਇਆ। ਹਾਂਜੀ,
ਦੋਏ ਦਿਸ਼ ਚਿਤ ਅਕੁਲਾਨੇ ਤਬ ਹੂੰ,
ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਨ ਚ ਇੰਨੀ ਬੇਬਲਤਾਈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਵਣ, ਪਰ ਕਰਾਂ ਕੀ ਜਾ ਨਹੀਂ ਸਕਦੇ। ਹੁਕਮ ਨਹੀਂ ਹੈ, ਨਾ ਆਪ ਜਾ ਸਕਦੇ ਹਾਂ, ਨਾ ਭੇਜ ਸਕਦੇ ਹਾਂ ਕਿਸੇ ਨੂੰ, ਕਿਉਂਕਿ ਸਾਹਿਬ ਨੇ ਕਿਹਾ ਵੀ ਅਸੀਂ ਆਪੇ ਆਵਾਂਗੇ ਜਦੋਂ ਆਵਾਂਗੇ। ਖਾਲਸਾ ਜੀ, ਪਰਮੇਸ਼ਰ ਆਪ ਹੀ ਆਵਦਾ ਜਦੋਂ ਆਵਦਾ, ਸਾਡੇ ਚ ਤਾਕਤ ਨਹੀਂ ਕਿ ਅਸੀਂ ਉਹਦੇ ਤੱਕ ਜਾ ਸਕੀਏ। ਪ੍ਰੇਮ ਦੀ ਖਿੱਚ ਪਈ, ਇੱਧਰ ਗੁਰੂ ਅੰਗਦ ਦੇਵ ਸਾਹਿਬ ਨੇ ਪ੍ਰੇਮ ਦੀ ਡੋਰ ਦੀ ਖਿੱਚ ਪਾਈ, ਧੰਨ ਗੁਰੂ ਨਾਨਕ ਸਾਹਿਬ ਨੂੰ ਖਿੱਚ ਪਈ। ਹਾਂਜੀ,
ਅਭਿਲਾਖਤ ਭੇ ਮਿਲਣ ਜ਼ਰੂਰ।
ਹੁਣ ਮਹਾਰਾਜ ਜੀ ਦੇ ਮਨ ਚ ਭੁਲਾਖਾ ਹੋਈ ਗੁਰੂ ਨਾਨਕ ਪਾਤਸ਼ਾਹ ਦੇ ਕਿ ਆਪਣੇ ਪਰਮ ਪਿਆਰੇ ਸੇਵਕ ਜਿਨ੍ਹਾਂ ਦਾ ਮੈਂ ਰੂਪ ਹੋ ਗਿਆ ਉਹ ਮੇਰਾ ਰੂਪ ਹੋ ਗਏ ਨੇ, ਉਹਨਾਂ ਨੂੰ ਮਿਲਣਾ ਅਤਿ ਅਵਸ਼ਕ ਹੈ, ਜ਼ਰੂਰੀ ਹੈ।
ਸ਼੍ਰੀ ਨਾਨਕ ਜੀ ਆਏ ਖਡੂਰ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲੇ ਤੇ ਚੱਲ ਕੇ ਸ਼੍ਰੀ ਖਡੂਰ ਸਾਹਿਬ ਆ ਗਏ।
ਸ਼੍ਰੀ ਅੰਗਦ ਲਖ ਗੋਰੇ ਆਗਮਨੂ।
ਗੁਰੂ ਅੰਗਦ ਦੇਵ ਸਾਹਿਬ ਨੂੰ ਆਪਣੇ ਪਿਆਰੇ ਦੇ ਆਉਣ ਦੀ ਆਟ ਸੁਣੀ ਕਿ ਮੇਰੇ ਸਾਹਿਬ ਆ ਗਏ ਨੇ। ਇਹ ਸੁਣਦਿਆਂ ਮਾਤਾ ਭਰਾਈ ਜੀ ਦੇ ਘਰੋਂ ਨਿਕਲ ਕੇ ਬਾਹਰ ਨੂੰ ਆਏ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣ ਲਈ।
ਕਵਨੇ ਲੇਨ ਅਗਾਰੀ ਭਵਨੂ।
ਅੱਗੇ ਆਏ ਘਰੋਂ ਬਾਹਰ ਨਿਕਲ ਕੇ ਮਿਲਣ ਵਾਸਤੇ। ਹਾਂਜੀ,
ਰੱਬ ਗੁਰ ਪਿਖ ਕੀ ਚੱਖ ਯਾਰ ਬਿੰਦ।
ਕਹਿੰਦੇ ਸੂਰਜ ਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਨੇਤਰ ਕਮਲ ਦੇ ਫੁੱਲ ਸਮਾਨ ਕਰ ਲਏ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦਾ ਹੈ, ਤਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨੇਤਰ ਖਿੜ ਗਏ ਹਨ।
ਪਗ ਪੰਕਜ ਮਨ ਬਣਿਓ ਮਲਿੰਦ।
ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਭੌਰਾ ਹੋ ਗਿਆ ਮਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਨੇ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਮਨ ਉਹਨਾਂ ਕਮਲ ਦੇ ਫੁੱਲਾਂ ਦਾ ਭਵਰਾ ਬਣਾ ਲਿਆ ਹੈ।
ਪਰ ਕੌਰੀ ਪ੍ਰਭ ਭਏ ਅਸੀਨ।
ਜਦੋਂ ਨਮਸਕਾਰ ਕੀਤੀ ਨਾ ਚਰਨਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਹਾਂ ਤੋਂ ਪਕੜ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣੀ ਕੋਰੀ ਵਿੱਚ ਯਾਨੀ ਕਿ ਆਪਣੀ ਗੱਲ ਬੱਕੜੀ ਵਿੱਚ ਲੈ ਲਿਆ।
ਵਹਿਰ ਗ੍ਰਾਮ ਤੇ ਥਲ ਸ਼ੁਭ ਚੀਨ।
ਔਰ ਗੱਲ ਬੱਕੜੀ ਚ ਲੈ ਕੇ ਇਹਨਾਂ ਨਾਲ ਮਹਾਰਾਜ ਜੀ ਨਗਰ ਤੋਂ ਬਾਰ ਬਾਰ ਹੀ ਖਡੂਰ ਸਾਹਿਬ ਦੇ ਅੰਦਰ ਨਹੀਂ ਆਏ। ਬਾਰ ਬਾਰ ਜਿੱਥੇ ਗੁਰਦੁਆਰਾ ਤਪਿਆਣਾ ਸਾਹਿਬ ਹੈ ਨਾ ਮਹਾਰਾਜ ਜੀ ਦਾ ਸਥਾਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ, ਉੱਥੇ ਭਾਈ ਬਾਲਾ ਸਾਹਿਬ ਜੀ, ਭਾਈ ਬਾਲਾ ਜੀ ਦੀ ਸਮਾਧ ਵੀ ਹੈ ਉੱਥੇ, ਉਹਨਾਂ ਦਾ ਸੰਸਕਾਰ ਵੀ ਕੀਤਾ ਗੁਰੂ ਅੰਗਦ ਦੇਵ ਸਾਹਿਬ ਨੇ। ਉਹ ਤਪਿਆਣਾ ਸਾਹਿਬ ਮਹਾਰਾਜ ਜੀ ਉੱਥੇ ਚਲੇ ਗਏ ਨਾਲ।
ਸੁਲਖੀ ਵੀ ਦਰਸ਼ਨ ਕੋ ਆਈ।
ਮਾਤਾ ਖੀਵੀ ਜੀ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਆਏ ਨੇ ਗੁਰੂ ਨਾਨਕ ਪਾਤਸ਼ਾਹ, ਤੋ ਮਾਤਾ ਖੀਵੀ ਜੀ ਵੀ ਚੱਲ ਕੇ ਹਾਜ਼ਰ ਹੋਏ, ਉਹਨਾਂ ਨੇ ਵੀ ਆ ਕੇ ਦਰਸ਼ਨ ਕੀਤੇ।
ਸ਼੍ਰੀ ਗੁਰ ਦੇਖੇ ਗਰੀਬ ਨਿਵਾਈ।
ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਅਦਬ ਨਾਲ ਸਤਕਾਰ ਨਾਲ ਸੀਸ ਨਵਾਇਆ।
ਕਹਿਓ ਗੁਰੂ ਪੁਰਖਾ ਤੂੰ ਧੰਨ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਨੂੰ, ਪੁਰਖਾ ਤੁਸੀਂ ਧੰਨ ਹੋ, ਹੇ ਪੁਰਖਾ ਤੂੰ ਧੰਨ ਹੈ,
ਸਦਾ ਬਸੀ ਮੁਝ ਕਰਿਓ ਪ੍ਰਸੰਨ।
ਤੁਸੀਂ ਮੈਨੂੰ ਸਦਾ ਹੀ ਵਸੀਕਾਰ ਕਰ ਲਿਆ ਤੇ ਮੇਰੀ ਪ੍ਰਸੰਨਤਾ ਲੈ ਲਈ ਹੈ।
ਤੁਮ ਸਮ ਜਗ ਮੈਂ ਅਪਰ ਨਾ ਕੋਈ।
ਆਹਾ, ਗੁਰੂ ਨਾਨਕ ਸਾਹਿਬ ਕੀ ਕਹਿੰਦੇ ਆਪਣੇ ਪਿਆਰੇ ਸੇਵਕ ਗੁਰੂ ਅੰਗਦ ਦੇਵ ਸਾਹਿਬ ਨੂੰ? ਕਹਿੰਦੇ ਹੇ ਪੁਰਖਾ, ਤੇਰੇ ਸਮਾਨ ਤੇਰੇ ਵਰਗਾ ਸੰਸਾਰ ਵਿੱਚ ਕੋਈ ਦੂਜਾ ਨਹੀਂ ਹੈ।
ਸ਼੍ਰੀ ਅਕਾਲ।
ਤੁਮ ਸਮ ਜਗ ਮਹਿ ਅਪਰ ਨਾ ਕੋਈ, ਤੁਹਾਡੇ ਸਮਾਨ ਤੁਹਾਡੇ ਵਰਗਾ ਇਸ ਜਗਤ ਵਿੱਚ ਹੋਰ ਕੋਈ ਨਹੀਂ।
ਮੋਹ ਮਨ ਮੈਂ ਪ੍ਰਿਯ ਔਰ ਨਾ ਹੋਈ।
ਮੇਰੇ ਮਨ ਨੂੰ ਜਿਤਨੇ ਤੁਸੀਂ ਪਿਆਰੇ ਹੋ ਉਤਨਾ ਪਿਆਰਾ ਵੀ ਹੋਰ ਕੋਈ ਨਹੀਂ। ਜਿੰਨੇ ਤੁਸੀਂ ਮੇਰੇ ਮਨ ਨੂੰ ਪਿਆਰੇ ਹੋ ਉਤਨਾ ਪਿਆਰਾ ਵੀ ਹੋਰ ਕੋਈ ਨਹੀਂ।
ਸਰਬ ਪ੍ਰਕਾਰ ਧੀਰ ਕਹਿ ਦਿਓ।
ਇਦਾਂ ਬਚਨ ਕਰਕੇ ਸਰਬ ਪ੍ਰਕਾਰ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਧੀਰਜ ਦਿੱਤਾ।
ਮਿਲ ਬੋਲਨ ਪਾਸੀ ਤਲਹੀਓ।
ਜਦੋਂ ਮਹਾਰਾਜ ਜੀ ਨਾਲ ਮਿਲੇ, वचन विलास कहे सुने ते मन ठंडा हो गया, क्योंकि विछोड़े दी तड़फ दे विच तड़फ रहे सी गुरु अंगद देव साहब। कदों महाराज जी दे दर्शन होण, कदों दीदारे होण, ये भावना सी। हुण जदों महाराज जी नूं मिले ने, दर्शन कीते ने, वचन विलास कहे सुने ने, ते मन नूं ठंड पई, विछोड़े दी तड़फ नूं शांत मिली।
अति आनंद को पाए रहे हैं,
अति आनंद, घना आनंद, परम आनंद। ओ आनंद कहना पैंदा शब्द, पर आनंद तो भी परे दी खेड है, जिथे गुरु अंगद देव साहब जी वरत रहे ने।
परम प्रेम के वाक कहे हैं,
बड़े परम प्रेम च भिज के वाक कहे, बचन कहे सुने।
पुर करतार गुरु पुन चले,
महाराज गुरु अंगद देव साहब जी नु दर्शन दे के धन गुरु नानक देव साहब जी श्री करतारपुर साहब नु चले।
सनमुख श्री अंगद जी खले,
जदों जान लगे ते सनमुख गुरु अंगद देव साहब जी खलोते हन।
जुग मूरत एक जोत प्रकाशे,
शरीर दो दिसदे ने, जोत इको ही है। आखो सतनाम
श्री वाहिगुरु।
शरीर ही दो दिस रहे ने गुरु खालसा जी, जोत इको ही है, जो गुरु अंगद देव साहब विच ओही गुरु नानक साहब विच है, जो गुरु नानक पातशाह विच है ओही जोत गुरु अंगद देव साहब विच है। खालसा जी जदों दसवें पातशाह जी महाराज जी ने तखत सचखंड श्री हजूर साहब अबचल नगर नांदेड़ विखे श्री गुरु ग्रंथ साहब जी महाराज जी नूं गुरियाई दित्ती ना, ते संगत नूं हुक्म कीता आ गया भई अकाल की तवै चलायो पंथ, सब सिखन को हुक्म है गुरु मान्यो ग्रंथ। कहिंदे जदों गुरता गद्दी दे के तख्त साहब वाले स्थान ते परकरमा करके गुरुदेव जी आए ना थले नूं, तख्त साहब तो बाहर नूं, प्यारे भाई दया सिंह होर जिन्ने सिंह सन ओ महाराज जी दे चरणा नूं इदां स्पर्श करन लगे। चरण दिस रहे ने, ओ चरणा नूं स्पर्श करन वास्ते हथ अगे कीते, हथ सीधे जमीन ते जा लगे, चरण हथां विच नहीं आए, नजर आ रहे ने। इकदम अश्चर्ज हो गए, हैरान हो गए, क्योंकि सतगुरु जी शब्द रूप हो गए, शब्द नूं सथूल हथां नाल नहीं पकड़िया जा सकता। गुरु ग्रंथ साहब जी दा रूप हो गए, शब्द सुरती विच वसदा है। इस प्रकार नाल एकमिकता हो गई महाराज जी दी श्री गुरु ग्रंथ साहब जी दे स्वरूप विच, तो प्रतख रूप हन। धन गुरु नानक देव साहिब और गुरु अंगद देव साहिब, शरीर दो दिस रहे ने पर जोत अंदरों एक ही है।
जोत आनंद बिलंद हुलासे,
कहिंदे भारी आनंद, भारी हुलास, खेड़ा अंदर प्रगट हो रहा है।
कह श्री अंगद सुनिए है नाथ,
गुरु अंगद देव साहब जी जदों गुरु नानक साहब जान लगे ना, सनमुख खलो गए हथ जोड़ के, कहन लगे हे जगत नाथ जी सुनो।
रखो निकट चले मैं साथ,
महाराज जी मैनू भी अपने कोल रख लो, रखो निकट चलो मैं साथ, महाराज जी मैं भी नाल चला, मैनू भी अपने नाल रख लो गरीब नवाज, एदा क्यों मैनू छड़ के चले हो।
सहयो ना जावे ब्रिहा तुमारो,
हे मेरे प्यारे प्रीतम जी, तुहाडा विछोड़ा मेरे कोलों सहया नहीं जांदा, एक एक पल इउं जापदा है जिवें चार चार जुग बीत रहे हन, एक एक घड़ी इउं मैनू डंगदी है तुहाडे विछोड़े विच, मानो जिवें कोई बिच्छू डंग मार रहा होवे। आप जी दा ए विछोड़ा महाराज मेरे कोलों सहा नहीं जांदा,
दर्शन पर सत रहो सुखारो,
मैनू नाल लै चलो साहब जी, मैं तुहाडे सुखां वाले सुखां लद्दे दर्शन करदा रहा। ए सुन के गुरु नानक पातशाह कहिंदे पुरखा तुसी इत्थे ही बैठे रहो, असी जा रहे हां। हुणे बचन कह के चले, बचन भी पालिया गुरु अंगद देव साहब ने, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨਵਾਜ ਦਯਾਨਿਧ ਸਵਾਮੀ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਰਬ੍ਰਹਮ ਹੇ ਪੂਰਨ ਹੇ ਸਰਬਮੈ ਹੇ ਸੰਗੀ ਹੇ ਨਿਰੰਕਾਰ ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ
ਹਾਰ
ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰੱਖੋਹੀਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰ ਨਿਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰ ਨਿਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।